एक ओंकार सतनाम कर्ता पुरख निरपौ निर्वैर अकाल मूरत अजूनी शय पं गुरप्रसाद जप आद सच जोगाद सच खै पी सच नानक खुशी पी सच हम सर दीन दयाल ना तुम सर अब पतियार क्या कीजै बचनी तोर मोर मन मानै जन को पूरन दीजै हौं बल बल जाऊं रामैया कारने कारण कवन अबोल बहुत जन्म बिछरे थे माधो बहुत जन्म बिछरे थे माधो एहे जन्म तुम्हारे लेखे कह रविदास आस लग जीवो चिर भयो दर्शन देखे ज्ञान ध्यान किछ कर्म न जाना नाहिन निर्मल करनी साध संगत कै अंचल लावहु बिखम नदी जाए तरनी ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी सो कहो टल गुर सेविया अहनिस सहज सोवाए दर्शन परसै गुरु कै जन्म मरण दुख जाय दर्शन परसै गुरु कै जन्म मरण दुख जाय सतनाम धन्नवाखे गुरु साहिब जियो माया पुयंगम सर्प है, जग केरिया बिख माए, बिख का मारण खर नाम है, गुर गरुड़ शब्द मुख पाए, माया पुंगम सर्प है, जग केरिया बिख माए, बिख का मारण हर नाम है, गुर गरुड़ शब्द मुख पाए, जिनको पूरब लिखे आ तिन सतगुर मिलिया आए, मिल सतगुर निर्मल होया, बिख हौमै गया बिलाए, गुरमुखा के मुख उजले, हर दरगाह शोभा पाए, जन नानक सदा कुर्बान तिन, जो चाल है सतगुर पाए, गुरमुखा के मुख उजले, हर दरगाह शोभा पाए, जन नानक सदा कुर्बान तिन, जो चाल है सतगुर पाए। वाहिगुरु जी का खालसा, वाहिगुरु जी की फतेह। परम सन्मान योग सतगुरु गुरु ग्रंथ साहिब सचे पातशाह जी दी पावन पवित्र हजूरी अंदर सुभायमान गुरु सवारे सतसंगी जनों, हजूर दे पावन पवित्र अमृत बचन कीर्तन आप संगत ने सरवण कीता है। लड़ीवार गुरु शब्द दी विचार जो चल रही है, इस स्थान ते आप जी धन गुरु अमरदास सच्चे पातशाह जी दी मुबारक रसना तो उचारण कीते हुए शलोक और जिन्ना शलोकां नूं धन गुरु अर्जुन देव सच्चे पातशाह जी ने गुरु ग्रंथ साहिब जी दी गुरबाणी दी तरतीब देंदियां अखीर ते शलोक वारां ते वधीक दे सरलेख हेठ दर्ज कीता है। इस बाणी दा 22वां शलोक आप जी ने अज सरवण कीता है। इस शलोक दा संखेप भाव इस प्रकार है, संसार इस नू अपने घेरे विच लैण वाली माया एक बहुत वड्डा सप है, जिस कुंडली धार सप ने हर एक जीव नू अपनी कुंडली विच अपने घेरे विच समाया होया है। और जे गुरु कृपा करे ਇਸ ਮਾਇਆ ਦੇ ਜ਼ਹਿਰ ਨੂੰ ਉਤਾਰਨ ਵਾਸਤੇ ਕੇਵਲ ਗੁਰੂ ਕਾ ਸ਼ਬਦ ਹੈ। ਜਿਸ ਨੇ ਆਪਣੇ ਮੁਖ ਵਿੱਚ ਆਪਣੇ ਅੰਦਰ ਗੁਰੂ ਕਾ ਸ਼ਬਦ ਟਿਕਾ ਲਿਆ, ਉਸ ਉੱਪਰ ਮਾਇਆ ਦੇ ਇਸ ਬਿਖ ਦਾ ਜ਼ਹਿਰ ਦਾ ਕੋਈ ਅਸਰ ਨਹੀਂ। ਨਾਲ ਬਖਸ਼ਿਸ਼ ਕੀਤੀ ਉਹਨੇ ਕਿ ਗੁਰੂ ਕੇ ਪਿਆਰੇ ਜੋ ਗੁਰਮੁਖ ਨੇ, ਸਤਿਗੁਰੂ ਨੂੰ ਮਿਲ ਕੇ ਉਨ੍ਹਾਂ ਦੇ ਅੰਦਰ ਦੀ ਮਲੀਨਤਾ ਖਤਮ ਹੋ ਗਈ, ਹਉਮੈ ਦਾ ਜ਼ਹਿਰ ਉਤਰ ਗਿਆ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋਏ। ਤੇ ਧੰਨ ਗੁਰੂ ਅਮਰਦਾਸ ਮੇਰ ਕਰਦੇ ਨੇ, ਉਨ੍ਹਾਂ ਗੁਰਮੁਖਾਂ ਤੋਂ ਮੈਂ ਕੁਰਬਾਨ ਜਾਣਾ ਜਿਹੜੇ ਗੁਰਮੁਖ ਗੁਰੂ ਕੇ ਭਾਣੇ ਵਿੱਚ, ਗੁਰੂ ਕੀ ਰਜ਼ਾ ਵਿੱਚ, ਗੁਰੂ ਦੇ ਹੁਕਮ ਵਿੱਚ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਦੇ ਨੇ। ਆਓ ਇਸ ਅੰਮ੍ਰਿਤ ਸ਼ਲੋਕ ਦੀ ਵਿਚਾਰ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਆਪ ਬਖਸ਼ਿਸ਼ ਕਿਰਪਾਲਤਾ ਕਰਨ ਵਿੱਚ ਵਰਤ ਕੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲੈਣ। ਸਾਧ ਸੰਗਤ ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ, ਫਿਰ ਬਖਸ਼ਿਸ਼ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਬਚਨ ਦੇ ਅੰਦਰ ਇੱਕ ਪਾਸੇ ਮਾਇਆ ਦਾ ਅਸਰ ਜੀਵ ਉੱਪਰ ਕਿਤਨਾ ਹੈ ਉਸ ਦਾ ਜ਼ਿਕਰ ਕੀਤਾ, ਤੇ ਦੂਸਰੇ ਪਾਸੇ ਮਾਇਆ ਤੋਂ ਸੁਚੇਤ ਰਹਿ ਕੇ ਗੁਰੂ ਕੇ ਸ਼ਬਦ ਨੂੰ ਕਮਾਉਣ ਵਾਲੇ ਜੋ ਗੁਰਮੁਖ ਨੇ ਉਨ੍ਹਾਂ ਦੇ ਜੀਵਨ ਨੂੰ ਨਿਰੂਪਣ ਕੀਤਾ ਹੈ। ਹਜ਼ੂਰ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਆਪਣੇ ਪਵਿੱਤਰ ਮੁਬਾਰਕ ਬਚਨਾਂ ਵਿੱਚ ਮਾਇਆ ਨੂੰ ਇੱਕ ਸੱਪ ਦੇ ਨਾਲ ਤੁਲਨਾ ਦਿੱਤੀ। ਹਜ਼ੂਰ ਨੇ ਬਾਣੀ ਵਿੱਚ ਮਾਇਆ ਲਈ ਸ਼ਬਦ ਨਾਗਨੀ ਵੀ ਵਰਤਿਆ ਹੈ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਇੱਕ ਇਤਨਾ ਵੱਡਾ ਖਤਰਨਾਕ ਭਿਅੰਕਰ ਇਹ ਸੱਪ ਹੈ ਕਿ ਸਾਰੇ ਜਗਤ ਨੂੰ ਇਸ ਮਾਇਆ ਨੇ ਆਪਣੀ ਕੁੰਡਲੀ ਦੇ ਵਿੱਚ, ਆਪਣੀ ਗ੍ਰਿਫਤ ਦੇ ਵਿੱਚ, ਆਪਣੇ ਘੇਰੇ ਦੇ ਵਿੱਚ ਸਮਾਇਆ ਹੋਇਆ ਹੈ। ਕੋਈ ਟਾਵਾਂ ਟਾਵਾਂ ਗੁਰਮੁਖ ਜਿਸ ਨੇ ਆਪਣੀ ਰਸਨਾ ਤੇ ਗੁਰੂ ਕੇ ਨਾਮ ਨੂੰ ਸ਼ਬਦ ਨੂੰ ਟਿਕਾ ਲਿਆ, ਉਹ ਇਸ ਮਾਇਆ ਦੀ ਬਿਖ ਤੋਂ, ਮਾਇਆ ਦੇ ਜ਼ਹਿਰ ਤੋਂ ਨਿਰਲੇਪ ਹੋ ਗਿਆ ਹੈ। ਸਾਹਿਬ ਗੁਰੂ ਅਮਰਦਾਸ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ ਹਾਂ ਤੇ ਰੋਜ਼ ਆਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਕਿਰਪਾਲੂ ਜੀ ਨੇ ਇਸ ਮਾਇਆ ਦੇ ਸਬੰਧੀ ਸਾਨੂੰ ਇਹ ਬਚਨ ਚੇਤੇ ਕਰਾਇਆ ਹੈ। ਦਾਤਾਰ ਜੀ ਨੇ ਉਥੇ ਮਾਇਆ ਨੂੰ ਤੁਲਨਾ ਅਗਨ ਦੇ ਨਾਲ ਦਿੱਤੀ ਹੈ। ਭਾਵਾਂ ਕਿ ਇਹ ਸ਼ਬਦ ਬਹੁਤ ਜ਼ਿਆਦਾ ਪ੍ਰਚਲਿਤ ਹੈ, ਮਾਇਆ ਹਰ ਮਨੁੱਖ ਦੀ ਜ਼ਬਾਨ ਤੇ ਧਰਮ ਦੀ ਦੁਨੀਆਂ ਵਿੱਚ ਇਹ ਸ਼ਬਦ ਹਮੇਸ਼ਾ ਟਿਕਿਆ ਰਹਿੰਦਾ, ਮਾਇਆ ਛਲ ਗਈ, ਮਾਇਆ ਪ੍ਰਭਾਵ ਪਾ ਗਈ, ਮਾਇਆ ਬੰਦੇ ਦੇ ਅੰਦਰ ਨੂੰ ਠੱਗ ਗਈ। ਪਰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਮਾਇਆ ਦੀ ਪਰਿਭਾਸ਼ਾ, ਮਾਇਆ ਦੇ ਲਕਸ਼ਣ, ਮਾਇਆ ਅਸਰ ਕਿਵੇਂ ਕਰਦੀ ਹੈ, ਅੰਮ੍ਰਿਤ ਬਾਣੀ ਦੇ ਵਿੱਚ ਇਸ ਮਾਇਆ ਦੇ ਸਬੰਧੀ ਬਚਨ ਕੀਤੇ। ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਜਿਵੇਂ ਇੱਕ ਮਨੁੱਖ ਜਦੋਂ ਜਨਮ ਹੁੰਦਾ ਹੈ, ਜਨਮ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਉਸ ਦਾ ਨਿਵਾਸ ਹੈ, ਮਾਇਆ ਮਾਤਾ ਦੇ ਉਦਰ ਵਿੱਚ ਉਸ ਨੂੰ ਅਗਨ ਵਿਆਪਦੀ ਨਹੀਂ ਹੈ, ਉਹ ਅੱਗ ਦੇ ਵਿੱਚ ਹੀ, ਪਰ ਮਾਇਆ ਮਾਤਾ ਦੇ ਉਦਰ ਦੀ ਅਗਨ ਉਸ ਮਨੁੱਖ ਦੇ ਉੱਪਰ ਅਸਰ ਨਹੀਂ ਕਰਦੀ। ਮਹਾਰਾਜ ਜੀ ਨੂੰ ਪੁੱਛੀਏ ਵੀ ਇਸ ਦਾ ਕਾਰਨ ਕੀ, ਕਹਿਣ ਲੱਗੇ ਹਕੀਕਤ ਵਿੱਚ ਉਸ ਵੇਲੇ ਮਨੁੱਖ ਦੇ ਅੰਦਰ ਇੱਕ ਪਰਮਾਤਮਾ ਦੀ ਯਾਦ, ਪਰਮਾਤਮਾ ਦੀ ਲਿਵ, ਵਾਹਿਗੁਰੂ ਜੀ ਦੇ ਲਿਵ ਉਹਦੇ ਅੰਦਰ ਚੱਲ ਰਹੀ ਹੈ, ਜਿਸ ਕਰਕੇ ਉਸ ਉੱਪਰ ਮਾਤਾ ਦੇ ਉਦਰ ਵਿੱਚ ਉਸ ਮਨੁੱਖ ਦੇ ਉਸ ਜੀਵ ਉੱਤਰ ਅਗਨ ਨੇ ਅਸਰ ਨਹੀਂ ਕੀਤਾ। ਸਾਹਿਬ ਕਹਿੰਦੇ ਨੇ ਬਸ ਇੱਕ ਗੱਲ ਨੂੰ ਸਮਝ ਲੈ, ਜੇ ਮਾਤਾ ਦੇ ਉਦਰ ਵਿੱਚ ਅੱਗ ਵਿਆਪੇ, ਲਿਵ ਲੱਗੀ ਹੋਵੇ ਤੇ ਅੱਗ ਵੀ ਮਨੁੱਖ ਨੂੰ ਸਾੜਦੀ ਨਹੀਂ, ਤੇ ਜੇ ਸੰਸਾਰ ਦੇ ਵਿੱਚ ਇਸ ਮਾਇਆ ਵੱਲ ਝਾਤੀ ਮਾਰੀਏ, ਇਹ ਵੀ ਇੱਕ ਅਗਨ ਦੀ ਤਰ੍ਹਾਂ ਹੈ, ਜੇ ਉਸ ਅਸਥਾਨ ਤੇ ਲਿਵ ਤੈਨੂੰ ਅੱਗ ਤੋਂ ਬਚਾਉਂਦੀ ਹੈ ਤੇ ਸੰਸਾਰ ਦੀ ਮਾਇਆ ਵੀ ਤੈਨੂੰ ਕਦੀ ਛਲ ਨਹੀਂ ਸਕੇਗੀ ਜੇ ਤੇਰੇ ਅੰਦਰ ਪਰਮਾਤਮਾ ਦੀ ਲਿਵ ਲੱਗੀ ਹੈ। ਸਾਹਿਬ ਧੰਨ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਨੇ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਜਿਸੇ ਤਰ੍ਹਾਂ ਮਾਤਾ ਦੇ ਉਧਰ ਦੀ ਅਗਨ ਹੈ, ਇਸੇ ਤਰ੍ਹਾਂ ਮਨੁੱਖ ਦੇ ਬਾਹਰ ਜਿਹੜੀ ਇਹ ਮਾਇਆ ਦੀ ਅਗਨ ਵਿਆਪ ਰਹੀ ਹੈ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਉਸ ਕਰਤੇ ਨੇ ਆਪ ਇਹ ਖੇਡ ਰਚੀ ਹੈ। ਹਕੀਕਤ ਵਿੱਚ ਆਪ ਹੀ ਉਹ ਸਭ ਕੁਝ ਸਿਰਜਣ ਵਾਲਾ ਹੈ, ਮਾਇਆ ਵੀ ਤਾਂ ਉਸੇ ਕਰਤੇ ਨੇ ਇਸ ਜੀਵ ਨੂੰ ਆਪ ਲਾਈ ਹੈ। ਗੁਰੂ ਅਮਰਦਾਸ ਜੀ ਦੇ ਇੱਕ ਬਚਨ ਆਪ ਆਨੰਦ ਸਾਹਿਬ ਵਿੱਚ ਪੜ੍ਹਦੇ ਹੋ, ਅਸੀਂ ਹਜ਼ੂਰ ਦੀ ਇਸ ਪੌੜੀ ਨੂੰ ਜਦੋਂ ਪੜ੍ਹਦੇ ਹਾਂ ਕਿ ਇਹ ਮਨ ਚੰਚਲਾ ਚਤੁਰਾਈ ਕਿਨ੍ਹਾਂ ਨਾ ਪਾਇਆ, ਚਤੁਰਾਈ ਨਾਲ ਕਿਸੇ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਉਸ ਵਿੱਚ ਹਜ਼ੂਰ ਨੇ ਇੱਕ ਤੋਂ ਕਈ ਕਹਿਣ ਲੱਗੇ ਪਿਆਰਿਆ ਕਿ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ। ਇਹਦਾ ਮਤਲਬ ਮਾਇਆ ਦਾ ਮੋਹ ਵੀ ਉਸ ਪਰਮਾਤਮਾ ਨੇ ਜੀਵ ਨੂੰ ਲਾਇਆ, ਉਸੇ ਨੇ ਮਾਇਆ ਪੈਦਾ ਕੀਤੀ। ਜੇ ਉਸ ਪਰਮਾਤਮਾ ਦੀ ਮਾਇਆ ਅਸਲ ਵਿੱਚ ਛਾਇਆ ਹੈ, ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ ਹੈ, ਕਹਿਣ ਲੱਗੇ ਇਹ ਜਿਹੜੀ ਮਾਂ ਮਾਇਆ ਹੈ ਉਸ ਪਰਮਾਤਮਾ ਦੀ ਆਪਣੀ ਸ਼ਾਂਖ ਹੈ। ਤੇ ਸੱਚ ਜਾਣੋ ਕਿ ਸ਼ਾਂ ਦਾ ਸੁੱਖ ਤਾਂ ਮਾਣਿਆ ਜਾ ਸਕਦਾ ਹੈ, ਪਰ ਸ਼ਾਂ ਨੂੰ ਕਦੀ ਵੀ ਕਿਸੇ ਬੰਦੇ ਨੇ ਆਪਣੀ ਪੋਟਲੀ ਵਿੱਚ ਬੰਨਿਆ ਨਹੀਂ। ਇੱਕ ਮਨੁੱਖ ਧੁੱਪ ਦੇ ਨਾਲ ਤਪਦਾ ਹੋਇਆ, ਸਰੀਰ ਉਹਦਾ ਗਰਮੀ ਦੇ ਨਾਲ ਝੁਲਸ ਰਿਹਾ ਹੈ, ਤੇ ਸਾਹਮਣੇ ਰੁੱਖ ਦੀ ਛਾਂ, ਦਰਖਤ ਦੀ ਛਾਂ ਉਸ ਨੂੰ ਪ੍ਰਾਪਤ ਹੋ ਗਈ। ਤੇ ਜੇ ਆਦਮੀ ਨੇ ਧੁੱਪ ਤੋਂ ਬਚਣਾ ਹੈ, ਉਸ ਤਪਸ਼ ਤੋਂ, ਉਸ ਗਰਮੀ ਤੋਂ ਆਪਣੇ ਤਨ ਦੀ ਤਵਚਾ ਨੂੰ ਬਚਾਉਣਾ ਹੈ, ਤੇ ਆ ਕੇ ਰੁੱਖ ਦੀ ਛਾਂ ਥੱਲੇ ਉਹ ਬੈਠੇਗਾ, ਤੇ ਰੁੱਖ ਦੀ ਛਾਂ ਥੱਲੇ ਬੈਠਾ ਹੋਇਆ ਮਨੁੱਖ ਇਹ ਸੋਚੇ ਕਿ ਮੈਂ ਇਸ ਛਾਂ ਦੀਆਂ ਪੰਡਾਂ ਬੰਨ ਕੇ ਆਪਣੇ ਘਰ ਲੈ ਜਾਵਾਂਗਾ, ਕਦੀ ਵੀ ਗਰਮੀ ਦੇ ਦਿਨਾਂ ਵਿੱਚ ਰੁੱਖ ਦੀ ਛਾਂ ਨੂੰ ਕੋਈ ਪੋਟਲੀ ਵਿੱਚ, ਕੋਈ ਪੰਡ ਵਿੱਚ ਬੰਨਣ ਦਾ ਯਤਨ ਕਰੇ, ਛਾਂ ਕਦੀ ਪੰਡਾਂ ਵਿੱਚ ਵੱਜਦੀ ਨਹੀਂ। ਛਾਂ ਨੂੰ ਹੱਥ ਵਿੱਚ ਪਕੜਨ ਦਾ ਯਤਨ ਕਰੇ ਤੇ ਛਾਂ ਕਦੀ ਹੱਥ ਵਿੱਚ ਪਕੜੀ ਨਹੀਂ ਜਾ ਸਕਦੀ। ਛਾਂ ਨੂੰ ਕਿਤੇ ਖਿੱਚ ਕੇ ਲਿਜਾਣ ਦਾ ਯਤਨ ਕਰੇ ਤੇ ਰੁੱਖ ਦੀ ਛਾਂ ਖਿੱਚ ਕੇ ਉਹਦੇ ਨਾਲ ਨਹੀਂ ਜਾ ਸਕੇਗੀ। ਛਾਂ ਨੂੰ ਕੇਵਲ ਮਾਣਿਆ ਜਾ ਸਕਦਾ, ਛਾਂ ਨੂੰ ਬੰਨਿਆ ਨਹੀਂ ਜਾ ਸਕਦਾ, ਛਾਂ ਨੂੰ ਪਕੜਿਆ ਨਹੀਂ ਜਾ ਸਕਦਾ, ਛਾਂ ਨੂੰ ਹਮੇਸ਼ਾ ਆਪਣੇ ਸਾਥ ਨਹੀਂ ਰੱਖਿਆ ਜਾ ਸਕਦਾ। ਸੱਚ ਜਾਣੀ ਇਹ ਇਨਸਾਨ ਮਾਇਆ ਤਾਂ ਮਹਾਂ ਮਾਇਆ ਉਸ ਪਰਮਾਤਮਾ ਦੀ ਛਾਇਆ ਹੈ। ਇਸ ਛਾਇਆ ਜੋ ਪਰਮਾਤਮਾ ਨੇ ਤੈਨੂੰ ਦਿੱਤੀ, ਇਹਦੇ ਵਿੱਚ ਬੈਠ ਕੇ ਤੂੰ ਸੰਸਾਰ ਦੇ ਸੁੱਖ ਮਾਣਨੇ, ਪਰ ਜੇ ਇਹ ਸੋਚੇ ਮੈਂ ਇਸ ਮਾਇਆ ਛਾਇਆ ਨੂੰ ਆਪਣੇ ਨਾਲ ਹਮੇਸ਼ਾ ਰੱਖਣਾ। ਸਾਹਿਬ ਕਹਿੰਦੇ ਨੇ ਛਾਂ ਕਦੀ ਕਿਸੇ ਨਾਲ ਤੁਰਦੀ ਨਹੀਂ, ਛਾਂ ਦੋ ਘੜੀਆਂ ਸੁੱਖ ਤਾਂ ਦੇਗੀ, ਪਰ ਛਾਂ ਕਦੀ ਕਿਸੇ ਨੂੰ ਆਪਣੇ ਨਾਲ ਚੱਲਣ ਵਾਸਤੇ, ਛਾਂ ਕਿਸੇ ਦੀ ਪੋਟਲੀ ਵਿੱਚ, ਛਾਂ ਕਿਸੇ ਦੀ ਪੰਡ ਦੇ ਵਿੱਚ ਵੱਜਦੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਵੀ ਅਸੀਂ ਪੜ੍ਹਨੇ ਹਾਂ ਕਿ ਛਾਂ ਨੂੰ ਬੰਨਿਆ ਨਹੀਂ ਜਾ ਸਕਦਾ। ਗੁਰੂ ਅਮਰਦਾਸ ਜੀ ਦੇ ਬਚਨਾਂ ਵੱਲ ਆਵਾਂ, ਕਹਿਣ ਲੱਗੇ ਦੇਖੋ ਕਿ ਜੇ ਇਸ ਮਾਤਾ ਦੇ ਉਦਰ ਵਿੱਚ ਸਿਮਰਨ ਹੈ ਤੇ ਇਹ ਅਗਨ ਨਹੀਂ ਵਿਆਪਦੀ, ਤੇ ਜੇ ਤੂੰ ਬਾਹਰ ਵੀ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਲਿਵ ਜੋੜ ਕੇ ਰੱਖੇ, ਤੇਰੀ ਰਸਨਾ ਤੇ ਪਰਮਾਤਮਾ ਦਾ ਨਾਮ ਟਿਕਿਆ ਰਹੇ, ਤੇ ਹਕੀਕਤ ਵਿੱਚ ਬਾਹਰ ਮਾਇਆ ਦੀ ਅੱਗ ਵੀ ਤੈਨੂੰ ਕਦੀ ਵਿਆਪੇਗੀ ਨਹੀਂ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ ਕਿ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾ ਹੈ। ਲਿਵ ਦਾ ਟੁੱਟ ਜਾਣਾ ਹੀ ਮਾਇਆ ਦਾ ਵਿਆਪਣਾ ਹੈ, ਪਰਮਾਤਮਾ ਦਾ ਭੁੱਲ ਜਾਣਾ ਹੀ ਮਾਇਆ ਦਾ ਵਿਆਪਣਾ ਹੈ, ਵਾਹਿਗੁਰੂ ਜੀ ਦਾ ਅੰਦਰੋਂ ਵਿਸਰ ਜਾਣਾ ਹੀ ਮਾਇਆ ਦਾ ਵਿਆਪਣਾ ਹੈ। ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚੋਂ ਬਾਹਰ ਕੱਢ ਦੇਣਾ ਸੱਚ ਜਾਣੋ ਇਹਦਾ ਨਾਮ ਹੀ ਹੈ ਕਿ ਅੰਦਰ ਨੂੰ ਮਾਇਆ ਵਿਆਪ ਗਈ ਹੈ, ਅੰਦਰ ਮਾਇਆ ਦੀ ਪਕੜ, ਮਾਇਆ ਦੀ ਖਿੱਚ ਆ ਗਈ। ਹਜ਼ੂਰ ਕਹਿ ਰਹੇ ਨੇ ਕਿ ਜਾਂਤ ਚ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਜਿਸ ਚੀਜ਼ ਨੂੰ ਤੱਕ ਕੇ ਸਾਈਂ ਵਿਸਰਦਾ ਹੈ ਉਹ ਵਸਤੂ ਮਾਇਆ ਹੈ। ਇਹਦਾ ਮਤਲਬ ਕਿ ਜਿਸ ਸੰਸਾਰ ਵਿਚ ਰਹਿ ਕੇ ਜੇ ਨਿਰੰਕਾਰ ਵਿਸਰੇ ਨਾ ਤੇ ਇਹਦਾ ਮਤਲਬ ਫਿਰ ਉਹ ਸੰਸਾਰ ਦੇ ਪਦਾਰਥ ਮਾਇਆ ਨਹੀਂ। ਜਿਸ ਚੀਜ਼ ਨੂੰ ਤੱਕ ਕੇ ਰੱਬ ਵਿਸਰ ਗਿਆ, ਗੁਰਮੁਖੋ ਉਹ ਹਰ ਚੀਜ਼ ਜਿਹੜੀ ਇਹ ਮਾਇਆ ਬਣ ਗਈ, ਰਸਤੇ ਵਿਚ ਰੁਕਾਵਟ ਆ ਬਣੀ। ਸਤਿਗੁਰੂ ਨੇ ਬਾਣੀ ਵਿਚ ਬਚਨ ਵੀ ਕੀਤੇ ਨੇ, ਜਦੋਂ ਮਾਇਆ ਵਿਆਪਦੀ ਹੈ ਫਿਰ ਬੰਦੇ ਦੇ ਅੰਦਰ ਭਰਮ ਪੈਦਾ ਹੁੰਦਾ ਹੈ। ਭਰਮ ਦਾ ਅਖਰੀ ਅਰਥ ਆਪਾਂ ਭੁਲੇਖਾ ਕਰਾਂਗੇ। ਮਾਇਆ ਵਿਆਪੇ ਅੰਦਰ ਭਰਮ ਪੈਦਾ ਹੁੰਦਾ, ਭੁਲੇਖਾ ਪੈਦਾ ਹੁੰਦਾ। ਤੇ ਭਰਮ ਕੀ ਹੈ? ਜਿਸ ਬੰਦੇ ਨੂੰ ਮਾਇਆ ਵਿਆਪ ਗਈ ਉਸ ਨੂੰ ਭਰਮ ਨੇ ਆ ਘੇਰਿਆ, ਜਿਸ ਬੰਦੇ ਨੂੰ ਭਰਮ ਨੇ ਚਾਰ ਚੁਫੇਰੇ ਘੇਰ ਲਿਆ, ਹਕੀਕਤ ਵਿਚ ਉਹ ਬੰਦਾ ਅਸਲੀਅਤ ਤੋਂ ਜਾਣੂ ਨਹੀਂ ਰਹਿੰਦਾ, ਉਹ ਕੇਵਲ ਭਰਮ ਵਿਚ ਭਟਕਿਆ ਹੋਇਆ, ਜਿਸ ਵਸਤੂ ਨੇ ਨਾਲ ਨਹੀਂ ਨਿਭਣਾ, ਉਹਨੂੰ ਸਦੀਵ ਕਾਲ ਲਈ ਆਪਣਾ ਸਾਥੀ ਸਮਝ ਕੇ ਹਮੇਸ਼ਾ ਉਹਦੇ ਨਾਲ ਆਪਣੇ ਅੰਦਰ ਨੂੰ ਜੋੜ ਕੇ ਰੱਖਦਾ ਹੈ। ਤਵੱਜੋ ਦੇਣਾ, ਮਾਇਆ ਵਿਆਪੇ ਭਰਮ ਪੈਦਾ ਹੋਇਆ, ਉਸ ਭਰਮ ਵਿਚ ਤੱਤ ਵਸਤੂ ਨੂੰ ਜਾਣਿਆ ਨਹੀਂ, ਅਸਲੀਅਤ ਨੂੰ ਸਮਝਿਆ ਨਹੀਂ। ਤੇ ਭਗਤ ਰਵਿਦਾਸ ਜੀ ਨੇ ਜਿਨ੍ਹਾਂ ਲੋਕਾਂ ਨੂੰ ਮਾਇਆ ਤੇ ਭਰਮ ਵਿਆਪ ਗਿਆ ਉਨ੍ਹਾਂ ਦੇ ਸਬੰਧੀ ਅੰਮ੍ਰਿਤ ਬਾਣੀ ਵਿਚ ਕੁਝ ਪ੍ਰਮਾਣ ਦਿੱਤੇ ਨੇ। ਮਾਇਆ ਵਿਚ ਗਰਸੇ ਹੋਏ ਜੀਵ ਨੂੰ ਭਰਮ ਕਿਵੇਂ ਵਿਆਪਦਾ ਹੈ? ਭਗਤ ਰਵਿਦਾਸ ਜੀ ਦਾ ਬਚਨ ਹੈ, ਕਹਿੰਦੇ ਨੇ ਇਕ ਬੰਦਾ ਰਾਜ ਸਿੰਘਾਸਨ ਤੇ ਰਾਤ ਨੂੰ ਵਿਸ਼ਰਾਮ ਕਰਦਾ ਹੈ। ਇਉਂ ਕਹਿ ਲਈਏ ਕਿ ਸੋਹਣੇ ਸਿੰਘਾਸਨ ਤੇ ਇਕ ਬਾਦਸ਼ਾਹ ਆਪਣੇ ਦਰਬਾਰ ਵਿਚ ਬੈਠਾ ਹੈ। ਅਚਨਚੇਤ ਉਹਦੀ ਅੱਖ ਲੱਗੀ, ਨੀਂਦ ਨੇ ਉਹਨੂੰ ਗਲਬਾ ਪਾਇਆ ਤੇ ਉਸ ਰਾਜੇ ਨੂੰ ਸਿੰਘਾਸਨ ਤੇ ਬੈਠਦਿਆਂ ਹੋਇਆ ਨੀਂਦ ਨੇ ਆ ਘੇਰਿਆ, ਉਹ ਸੌ ਗਿਆ। ਹਾਲਾਂਕਿ ਉਹਦੇ ਦਰਬਾਰ ਵਿਚ ਉਹਦੇ ਨੌਕਰ ਚਾਕਰ, ਉਸਦੇ ਅਹਿਲਕਾਰ, ਉਹਦੇ ਵਜ਼ੀਰ, ਉਹਦੇ ਸਿਪਾਹੀ, ਉਹਦੀ ਸਲਤਨਤ ਦੇ ਸਿਰ ਕੱਢ ਆਗੂ ਦਰਬਾਰ ਵਿਚ ਬੈਠੇ ਨੇ, ਪਰ ਰਾਜੇ ਨੂੰ ਨੀਂਦ ਆਈ, ਨੀਂਦ ਵੀ ਸੁਪਨਾ ਆਇਆ ਤੇ ਸੁਪਨੇ ਦੇ ਵਿਚ ਰਾਜਾ ਭਿਖਾਰੀ ਬਣ ਗਿਆ ਤੇ ਲੋਕਾਂ ਦੇ ਦਰ ਤੇ ਜਾ ਕੇ ਮੰਗਣ ਵਾਸਤੇ ਮਜਬੂਰ ਹੋ ਗਿਆ, ਦਰ ਦਰ ਤੇ ਜਾ ਕੇ ਝੋਲੀ ਫੈਲਾ ਕੇ ਖੈਰ ਮੰਗ ਰਿਹਾ ਹੈ। ਮਾਇਆ ਜਦੋਂ ਵਿਆਪੇ ਉਦੋਂ ਭਰਮ ਖਾਂਦਾ ਹੈ। ਜਿਸ ਬੰਦੇ ਦੇ ਅੰਦਰ ਭਰਮ ਪੈਦਾ ਹੋ ਜਾਏ ਸੱਤ ਵਸਤੂ ਨੂੰ ਭੁੱਲ ਕੇ ਕੇਵਲ ਮਿੱਥਿਆ ਵਸਤੂ ਵਿਚ ਖਚਿਤ ਹੋ ਜਾਏਗਾ। ਰਾਜਾ ਅਸਲ ਵਿਚ ਜਾਗਦਿਆਂ ਹੋਇਆ ਸਿੰਘਾਸਨ ਦਾ ਮਾਲਕ ਹੈ, ਜਾਗਦਾ ਹੋਇਆ ਉਹ ਆਪਣੇ ਦਰਬਾਰ ਦਾ ਮਾਲਕ ਹੈ, ਜਾਗਦਾ ਹੋਇਆ ਰਾਜਾ ਆਪਣੇ ਅਹਿਲਕਾਰਾਂ ਦਾ ਆਗੂ ਹੈ। ਪਰ ਜਦੋਂ ਉਸ ਨੂੰ ਨੀਂਦ ਆਈ, ਸੁਪਨੇ ਵਿਚ ਮਾਇਆ ਵਿਆਪੀ, ਉਸ ਮਾਇਆ ਨੇ ਇੰਨਾ ਕੁ ਭਰਮਾ ਦਿੱਤਾ, ਭਿਖਾਰੀ ਬਣਿਆ, ਭਿਖਾਰੀ ਬਣ ਕੇ ਲੋਕਾਂ ਦੇ ਦਰ ਦਰ ਤੇ ਜਾ ਕੇ ਮੰਗਦਾ। ਪਰ ਜਦੋਂ ਉਹਦਾ ਸੁਪਨਾ ਟੁੱਟਿਆ, ਸੁਪਨਾ ਖਤਮ ਹੋਇਆ ਤੇ ਇੱਕੋ ਦਮ ਹੈਰਾਨ ਹੋ ਗਿਆ ਕਿ ਸੁੱਤਿਆਂ ਤੇ ਲੋਕਾਂ ਦੇ ਦਰ ਦੇ ਬੂਹੇ ਦਾ ਮੈਂ ਇੱਕ ਭਿਖਾਰੀ ਸਾਂ ਤੇ ਜਾਗਦਿਆਂ ਹੋਇਆ ਮੈਂ ਰਾਜ ਦਾ, ਸਿੰਘਾਸਨ ਦਾ, ਸਲਤਨਤ ਦਾ, ਪਰਜਾ ਦਾ, ਫੌਜਾਂ ਦਾ ਮਾਲਕ ਹਾਂ। ਮੈਂ ਬੇਨਤੀ ਕਰ ਰਿਹਾ ਕਿ ਮਾਇਆ ਕਿਵੇਂ ਵਿਆਪਦੀ ਹੈ? ਅਸਲ ਵਿਚ ਜੀਵ ਆਤਮਕ ਸ਼ਹਿਜਾਦਾ ਹੈ, ਇਹ ਪਰਮਾਤਮਾ ਦੀ ਅੰਸ਼ ਹੈ। ਵਾਹਿਗੁਰੂ ਨੇ ਇਸ ਮਨੁੱਖ ਨੂੰ ਇਸ ਸੰਸਾਰ ਦਾ ਤਖ਼ਤ ਦਿੱਤਾ ਹੈ। ਪਰਮਾਤਮਾ ਨੇ ਇਹਦੇ ਵਿਚ ਇੰਨੀ ਸਮਰੱਥਾ ਟਿਕਾਈ ਹੈ ਕਿ ਇਹ ਮਨੁੱਖ ਨਿਰੰਕਾਰ ਦੇ ਸਿੰਘਾਸਨ ਦਾ, ਰੱਬ ਦੇ ਘਰ ਦੇ ਸਿੰਘਾਸਨ ਦਾ ਵੀ ਮਾਲਕ ਬਣ ਸਕਦਾ ਹੈ। ਪਰ ਜੇ ਕਿਤੇ ਸੁਚੇਤ ਰਹਿ, ਜਾਗਦਾ ਰਹਿ, ਜਦੋਂ ਸਾਨੂੰ ਮਾਇਆ ਦੀ ਨੀਂਦ ਵਿਆਪਦੀ ਹੈ, ਉਸ ਨੀਂਦ ਵੀ ਸੁੱਤਿਆਂ ਦਰ ਦਰ ਦਾ ਅੰਦਰ ਮੁਥਾਜ ਹੋ ਜਾਂਦਾ, ਦਰ ਦਰ ਤੇ ਜਾ ਕੇ ਖੈਰ ਮੰਗਦਾ। ਪਰ ਜਿਹੜੇ ਮਾਇਆ ਦੇ ਵਿਚ ਜਾਗਦੇ ਨੇ, ਮਾਇਆ ਵਿਚ ਸੁਚੇਤ ਨੇ, ਉਨ੍ਹਾਂ ਨੂੰ ਕਦੀ ਭਰਮ ਨਹੀਂ ਵਿਆਪਦਾ। ਉਹ ਸਿੰਘਾਸਨ ਤੇ ਬੈਠੇ ਹੋਏ ਆਪਣੇ ਰਾਜ ਭਾਗ ਦੇ ਮਾਲਕ ਨੇ, ਜਿਨ੍ਹਾਂ ਨੂੰ ਮਾਇਆ ਦੀ ਨੀਂਦ ਵਿਆਪ ਗਈ, ਹਕੀਕਤ ਵਿਚ ਆਤਮਕ ਤੌਰ ਤੇ ਉਹ ਲੋਕ ਭਿਖਾਰੀ ਬਣ ਜਾਂਦੇ। ਜਿਹੜੇ ਸੁਚੇਤ ਨੇ, ਭਾਵੇਂ ਸੰਸਾਰਕ ਪਦਾਰਥ ਉਨ੍ਹਾਂ ਕੋਲ ਨਹੀਂ, ਪਰ ਸੱਚ ਇਹ ਗੁਰਮੁਖੋ, ਉਹ ਦਸਾਂ ਨਵਾਂ ਦੀ ਕਿਰਤ ਕਰਦਿਆਂ, ਰੁੱਖੀ ਰੋਟੀ ਖਾਂਦਿਆਂ ਹੋਇਆਂ ਵੀ ਮਾਨੋ ਸ਼ਹਿਨਸ਼ਾਹ ਨੇ ਤੇ ਜਿਨ੍ਹਾਂ ਨੂੰ ਮਾਇਆ ਦੀ ਨੀਂਦ ਵਿਆਪ ਗਈ ਉਹ ਸ਼ਹਿਨਸ਼ਾਹ ਹੋਣ ਦੇ ਬਾਵਜੂਦ ਵੀ ਭਿਖਾਰੀ ਨੇ। ਬਾਬਾ ਰਵਿਦਾਸ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਇਹ ਵੇ ਮਾਇਆ ਵਿਆਪਣੀ, ਜਿਵੇਂ ਇੱਕ ਬਾਦਸ਼ਾਹ ਸਿੰਘਾਸਨ ਤੇ ਨੀਂਦ ਆਈ ਸੌ ਗਿਆ ਤੇ ਸੁਪਨੇ ਵਿੱਚ ਉਹ ਦਰ ਦਰ ਦਾ ਮੰਗਤਾ ਦਰ ਦਰ ਦਾ ਸਵਾਲੀ ਬਣ ਗਿਆ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰੋ ਦੁੱਖ ਪਾਇਆ ਸੋ ਗਤ ਭਈ ਹਮਾਰੀ। ਖੇ ਪ੍ਰਭੂ ਖੇ ਪ੍ਰਮਾਤਮਾ, ਸਾਡੀ ਅਵਸਥਾ ਤਾਂ ਉਸ ਬਾਦਸ਼ਾਹ ਦੀ ਤਰ੍ਹਾਂ ਹੈ ਜੋ ਸਿੰਘਾਸਨ ਤੇ ਬੈਠ ਕੇ ਭਿਖਾਰੀ ਬਣ ਗਿਆ। ਤੁਸੀਂ ਤਾਂ 84 ਦਾ ਸਰਦਾਰ ਬਣਾਇਆ, ਤੁਸੀਂ ਤਾਂ ਇਸ ਸਲਤਨਤ ਦਾ ਬਾਦਸ਼ਾਹ ਬਣਾਇਆ, ਪਰ ਮਾਇਆ ਦੀ ਨੀਂਦ ਨੇ ਮੇਰੇ ਮਾਲਕ ਜੀ ਦਰ ਦਰ ਦਾ ਮੁਥਾਜ ਬਣਾ ਦਿੱਤਾ। ਇਹ ਵੇ ਭਰਮ, ਸੁਪਨੇ ਵਿਚ ਭਿਖਾਰੀ ਬਣ ਜਾਣਾ। ਦੂਸਰੀ ਬੇਨਤੀ ਕਿ ਦੇਖੋ, ਜਾਗਦਾ ਹੋਇਆ ਮਨੁੱਖ ਹੈ, ਚਾਨਣ ਵਿਚ ਉਹ ਚੱਲੇ ਤੇ ਚਾਨਣ ਵਿਚ ਪਈ ਕੋਈ ਰੱਸੀ, ਉਹਨੂੰ ਰੱਸੀ ਭਾਸੇਗੀ, ਉਹਨੂੰ ਰੱਸੀ ਹੀ ਪ੍ਰਤੀਤ ਹੋਵੇਗੀ। ਜੇਕਰ ਉਹ ਹੀ ਰੱਸੀ ਹਨੇਰੇ ਵਿਚ ਪਈ ਹੋਵੇ ਤੇ ਮਨੁੱਖ ਉਸ ਰੱਸੀ ਨੂੰ ਦੇਖ ਕੇ ਇੱਕੋ ਦਮ ਕੰਬ ਜਾਏਗਾ, ਡਰ ਜਾਏਗਾ, ਉਹ ਰੱਸੀ ਉਹਨੂੰ ਹਨੇਰੇ ਵਿਚ ਸੱਪ ਭਾਸਦੀ ਪਈ ਹੈ। ਜਿਵੇਂ ਸਿੰਘਾਸਨ ਤੇ ਸੁੱਤਾ ਹੋਇਆ ਰਾਜਾ ਭਿਖਾਰੀ ਬਣ ਜਾਂਦਾ ਹੈ, ਜਿਵੇਂ ਰਾਤ ਦੇ ਹਨੇਰੇ ਵਿਚ ਪਈ ਕੋਈ ਰੱਸੀ ਕੇਵਲ ਸੱਪ ਭਾਸਦੀ ਹੈ, ਹਕੀਕਤ ਵੀ ਜਦੋਂ ਮਾਇਆ ਵਿਆਪਦੀ ਹੈ ਤਤ ਵਸਤੂ ਤੋਂ ਮਨੁੱਖ ਦੂਰ ਚਲਾ ਜਾਂਦਾ ਹੈ। ਕੇਵਲ ਇਹਨੂੰ ਸੰਸਾਰ ਦੇ ਪਦਾਰਥ ਹੀ ਜੋ ਮਿਥਿਆ ਨੇ ਇਹ ਅਸਲੀਅਤ ਭਾਸਣ ਲੱਗ ਪੈਂਦੇ। ਸਾਹਿਬ ਗੁਰੂ ਅਮਰਦਾਸ ਜੀ ਮਿਹਰ ਪੈ ਕਰਦੇ ਨੇ, ਕਹਿਣ ਲੱਗੇ ਪਿਆਰਿਓ ਕਿ ਮਾਇਆ ਉਹ ਜਿਹਨੂੰ ਦੇਖ ਕੇ ਪਰਮਾਤਮਾ ਵਿਸਰ ਜਾਏ, ਜਿਸ ਨੂੰ ਦੇਖ ਕੇ ਰੱਬ ਦੀ ਯਾਦ ਭੁੱਲ ਜਾਏ, ਉਹ ਹਰ ਵਸਤੂ ਉਹ ਹਰ ਚੀਜ਼ ਜੋ ਹੈ ਉਹ ਮਾਇਆ ਹੈ। ਤੇ ਜੇਕਰ ਮਨੁੱਖ ਨੂੰ ਪਰਮਾਤਮਾ ਵਾਹਿਗੁਰੂ ਭੁੱਲੇ ਨਾ, ਸੰਸਾਰ ਵਿਚ ਰਹਿ ਕੇ ਕਰਤਾਰ ਦੀ ਯਾਦ ਉਹਦੇ ਖਿਰਦੇ ਵਿਚ ਟਿੱਕੀ ਰਹਿ, ਤੇ ਗੁਰਮੁਖੋ ਕੋਈ ਵੀ ਵਸਤੂ ਉਹਦੇ ਵਾਸਤੇ ਫਿਰ ਮਾਇਆ ਨੇ। ਦੇਖੋ ਇੱਕ ਬਚਨ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਵਿਚੋਂ ਅਸੀਂ ਪੜ੍ਹਨੇ, ਸਿਰਫ ਸ਼ਬਦ ਵਿਸਰੇ ਵੱਲ ਧਿਆਨ ਦੇਣਾ ਹੈ। ਤਾਂ ਹੀ ਤਾਂ ਬਾਣੀ ਵਿਚ ਵਾਰ ਵਾਰ ਹਜ਼ੂਰ ਨੇ ਫੁਰਮਾਇਆ ਕਿ ਹੇ ਪ੍ਰਭੂ, ਸਭ ਕੁਝ ਵਿਸਰ ਜਾਏ ਪਰ ਕਿਰਪਾ ਕਰੀ ਤੇਰਾ ਨਾਮ ਕਦੀ ਮੇਰੇ ਖਿਰਦੇ ਵਿਚੋਂ ਵਿਸਰੇ ਨਾ, ਕਿਉਂਕਿ ਨਾਮ ਦਾ ਵਿਸਰਨਾ ਮਾਇਆ ਵਿਆਪਦਾ ਹੈ। ਨਾਮ ਦਾ ਭੁੱਲ ਜਾਣਾ ਹੀ ਅੰਦਰ ਨੂੰ ਮਾਇਆ ਨਾਗਣੀ ਦਾ ਘੇਰਨਾ ਹੈ। ਤਾਂ ਹੀ ਅਸੀਂ ਬਾਬਾ ਜੀ ਦੇ ਬਚਨਾਂ ਵਿਚ ਰੋਜ਼ ਪੜ੍ਹਨੇ ਹਾਂ ਕਿ ਵਿਸਰ ਨਾਹੀ ਦਾਤਾਰ, ਮੈਨੂੰ ਭੁੱਲੀ ਨਾ, ਤੇਰਾ ਭੁੱਲ ਜਾਣਾ ਮਾਇਆ ਦਾ ਆਗਮਨ ਹੈ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ। ਤਾਂ ਹੀ ਅਸੀਂ ਹਜ਼ੂਰ ਦੇ ਬਚਨਾਂ ਵਿਚੋਂ ਪੜ੍ਹਨੇ ਹਾਂ ਵਿਸਰੇ ਨਾ, ਇੱਕ ਖਿੰਨ ਵੀ ਪਰਮਾਤਮਾ ਵਿਸਰੇ ਨਾ। ਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਕਦੀ ਵੀ ਰੱਬ ਦਾ ਨਾਮ ਨਾ ਵਿਸਰੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਾਇਆ ਵਿਚ ਨਿਰਲੇਪ ਰਹਿਣ ਵਾਲਿਆਂ ਦਾ ਜਦੋਂ ਜ਼ਿਕਰ ਕੀਤਾ, ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਉਹ ਘਰਾਂ ਨੂੰ ਛੱਡ ਕੇ ਕੱਖਾਂ ਦੀਆਂ ਕੁਲੀਆਂ ਵਿਚ, ਨਗਰਾਂ ਨੂੰ ਛੱਡ ਕੇ ਉਜਾੜ ਵਿਚ, ਪਰਿਵਾਰ ਨੂੰ ਛੱਡ ਕੇ ਬਾਹਰ ਜੰਗਲਾਂ ਵਿਚ। ਕਹਿੰਦੇ ਨੇ ਜਿਹੜਾ ਅਸਲ ਵਿਚ ਗ੍ਰਸਤ ਵਿਚ ਉਦਾਸ ਹੈ, ਮਾਇਆ ਵਿਚ ਰਹਿ ਕੇ ਵੀ ਜਿਹੜਾ ਨਿਰਲੇਪ ਹੈ, ਪਿਆਰਿਓ ਉਹ ਮਹੱਲਾਂ ਵਿਚ ਰਹਿ, ਜੇ ਸਾਈਂ ਨਾ ਭੁੱਲੇ ਤੇ ਮਹੱਲ ਵਿਚ ਵੀ ਉਸ ਨੂੰ ਮਾਇਆ ਨਹੀਂ ਵਿਆਪਦੀ। ਉਸ ਬੰਦੇ ਦੇ ਪਰਿਵਾਰ ਵਿਚ ਪੁੱਤਰ ਹੋਣ, ਧੀਆਂ ਹੋਣ, ਇਸਤਰੀ ਹੈ, ਹਰ ਤਰ੍ਹਾਂ ਦਾ ਕੀਮਤੀ ਗਹਿਣਾ ਸੋਨਾ ਚਾਂਦੀ ਹੀਰੇ ਮੋਤੀ ਉਹਦੇ ਘਰ ਨੇ, ਜੇ ਇਨੇ ਪਦਾਰਥਾਂ ਵਿਚ ਉਹਨੂੰ ਸਾਈਂ ਦੀ ਯਾਦ ਨਹੀਂ ਵਿਸਰਦੀ ਤੇ ਸੱਚ ਜਾਣੋ ਉਹ ਫਿਰ ਪਦਾਰਥ ਮਾਇਆ ਨਹੀਂ। ਜੇ ਇਨਸਾਨ ਦੇ ਕੋਲ ਸਾਧਨਾ ਕਰ ਕਰਕੇ ਅੰਦਰ ਦੀ ਇਕਾਗਰਤਾ ਹੈ, ਅੰਦਰ ਦੀ ਸਮਰੱਥਾ ਹੈ ਤੇ ਇੰਨੀਆਂ ਰਿੱਧੀਆਂ ਸਿੱਧੀਆਂ ਅਜ਼ਮਤਾਂ ਤਾਕਤਾਂ ਨੇ, ਉਹਨੂੰ ਪਰਮਾਤਮਾ ਦੀ ਯਾਦ ਇਹ ਤਾਕਤਾਂ ਲੈ ਕੇ ਵੀ ਭੁੱਲੇ ਨਾ, ਮੰਜ਼ਿਲ ਰੱਬ ਨੂੰ ਮਿੱਥ ਕੇ ਚੱਲੇ ਤੇ ਰਿੱਧੀਆਂ ਸਿੱਧੀਆਂ ਵੀ ਉਹਦੇ ਲਈ ਮਾਇਆ ਨਹੀਂ, ਪਰਮਾਤਮਾ ਦੀ ਦਾਤ ਨੇ। ਸਿਰਫ ਮੈਂ ਬੇਨਤੀ ਕਰ ਰਿਹਾ, ਸਰਲ ਜਿਹੇ ਸ਼ਬਦਾਂ ਵਿਚ ਮਾਇਆ ਕਿਵੇਂ ਵਿਆਪਦੀ ਏ, ਰੱਬ ਦਾ ਵਿਸਰ ਜਾਣਾ ਹੀ ਅਸਲ ਵਿਚ ਮਾਇਆ ਹੈ। ਜਦੀ ਲੰਮੀ ਚੌੜੀ ਪਰਿਭਾਸ਼ਾ ਦੀ ਲੋੜ ਹੀ ਨੇ, ਰੱਬ ਦਾ ਭੁੱਲ ਜਾਣਾ ਮਾਇਆ ਵਿਆਪਦਾ ਹੈ, ਮਾਇਆ ਵਿਚ ਰਹਿ ਕੇ ਰੱਬ ਦੀ ਯਾਦ ਆ ਜਾਣੀ, ਸੱਚ ਜਾਣੋ ਇਹ ਲਿਵ ਦਾ ਪਰਮਾਤਮਾ ਦੇ ਚਰਨਾਂ ਵਿਚ ਜੁੜਨਾ ਹੈ। ਹਜ਼ੂਰ ਨੇ ਇਹ ਚਾਰ ਪਦੇ ਦਿੱਤੇ ਨੇ, ਚਾਰਾਂ ਪਦਿਆਂ ਵਿਚ ਇੱਕੋ ਗੱਲ ਕਹੀ, ਕਿ ਤੂੰ ਇੰਨੀਆਂ ਦਾਤਾਂ ਇੰਨਾ ਕੁਛ ਮੈਨੂੰ ਦੇ ਰਿਹਾ, ਪਰ ਕਿਰਪਾ ਕਰੀ ਤੂੰ ਮੈਨੂੰ ਵਿਸਰੀ ਨਾ, ਮਹੱਲ ਵਿਚ ਰਹਾਂ ਪਰ ਤੇਰੀ ਯਾਦ ਮੇਰੇ ਖਿਰਦੇ ਵਿਚ ਰਹੇ, ਸੇਜ ਤੇ ਬੈਠਾਂ ਤੇਰੀ ਯਾਦ ਮੇਰੇ ਖਿਰਦੇ ਵਿਚ ਰਹੇ, ਮੈਂ ਭਜਨ ਬੰਦਗੀ ਸਿਮਰਨ ਕਰਾਂ, ਸਿਮਰਨ ਵਿਚ ਕਿਤੇ ਮੈਨੂੰ ਮਾਇਆ ਨਾ ਵਿਆਪ ਜਾਏ, ਤੇਰੀ ਯਾਦ ਮੇਰੇ ਖਿਰਦੇ ਵਿਚ ਰਹੇ, ਮੈਨੂੰ ਤੂੰ ਰਾਜ ਪਦਵੀ ਸਿੰਘਾਸਨ ਦੇਵੇਂ ਤਾਂ ਵੀ ਤੇਰੀ ਯਾਦ ਮੇਰੇ ਖਿਰਦੇ ਵਿਚ ਰਹੇ, ਤੇਰਾ ਨਾਂ ਵਿਸਰਨਾ, ਤੇਰਾ ਯਾਦ ਆਉਣਾ ਮੇਰੀ ਜ਼ਿੰਦਗੀ ਕਹਿ, ਤੇ ਖੇ ਮੇਰੇ ਪਿਆਰੇ ਤੇਰਾ ਵਿਸਰ ਜਾਣਾ ਮੇਰੇ ਅੰਦਰ ਨੂੰ ਮਾਇਆ ਦਾ ਵਿਆਪਣਾ ਹੈ। ਬਾਬਾ ਨਾਨਕ ਜੀ ਨੇ ਦੇਖੋ ਪਹਿਲੇ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਵਿਚ ਇਹੀ ਬਖਸ਼ਿਸ਼ ਕੀਤੀ, ਕਹਿਣ ਲੱਗੇ ਖਰ ਬਿਨ ਜੀਓ ਇਹ ਵੇ ਮਾਇਆ। ਮੈਂ ਬੇਨਤੀ ਕਰ ਰਿਹਾ ਮਾਇਆ ਅਗਨ ਸਭ ਇੱਕੋ ਜਿਹੀ, ਪਰ ਕਵੋ ਕਦੋਂ ਮਨੁੱਖ ਦਾ ਅੰਦਰ ਸੜਦਾ, ਕਦੋਂ ਮਨੁੱਖ ਦਾ ਅੰਦਰ ਕਲਪਦਾ ਹੈ। ਸਾਹਿਬ ਕਹਿਣ ਲੱਗੇ ਖਰ ਬਿਨ ਜੀਓ ਜਲ ਬਲ ਜਾਓ, ਪਰਮਾਤਮਾ ਤੋਂ ਬਿਨਾਂ ਰੱਬ ਦੇ ਨਾਮ ਤੋਂ ਬਿਨਾਂ ਅੰਦਰ ਜਿੰਦ ਸਰਦੀ ਹੈ, ਅੰਦਰ ਵਿਲਕਦਾ ਹੈ, ਅੰਦਰ ਕਲਪਦਾ ਹੈ। ਮੈਂ ਇੱਕ ਅਰਜ਼ ਹੋਰ ਕਰਦਿਆਂ ਦੋਨੋਂ ਪੱਖ ਸਾਹਮਣੇ ਰੱਖ ਕੇ ਤੁਰੀਏ। ਇੱਕ ਪਾਸੇ ਉਹ ਸੱਜਣ ਜਿਹਦੇ ਕੋਲ ਅਰਬਾਂ ਖਰਬਾਂ ਦੀ ਦੌਲਤ ਹੈ, ਅੰਦਰ ਪਰਮਾਤਮਾ ਦੀ ਯਾਦ ਨਹੀਂ, ਉਹਦੇ ਬਾਹਰ ਦੇ ਸੁੱਖ ਵਿਚੋਂ ਉਹਨੂੰ ਸਕੂਨ ਨਹੀਂ, ਬਾਹਰ ਦੇ ਸੁੱਖ ਵਿਚੋਂ ਉਹਨੂੰ ਸ਼ਾਂਤੀ ਨਹੀਂ। ਦੂਸਰਾ ਜਿਹਦੇ ਕੋਲ ਰੱਬ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ, ਰਾਜ ਪਦਵੀ ਤੇ ਬੈਠ ਕੇ ਵੀ ਜੇ ਉਹਨੂੰ ਪਰਮਾਤਮਾ ਦੀ ਯਾਦ ਹੈ, ਹਕੀਕਤ ਵਿਚ ਉਹ ਰੱਬ ਦਾ ਪਿਆਰਾ, ਉਹ ਗੁਰੂ ਕਾ ਪਿਆਰਾ, ਪਰਮੇਸ਼ਵਰ ਦਾ ਪਿਆਰਾ ਮਾਇਆ ਵਿਚ ਰਹਿ ਕੇ ਉਹਦੇ ਵਿਚ ਨਿਰਲੇਪ ਹੈ। ਹਜ਼ੂਰ ਨੇ ਬਚਨ ਕੀਤੇ ਨੇ ਖਰ ਬਿਨ ਜੀਓ ਜਲ ਬਲ ਜਾਓ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰ ਸੜਦਾ ਹੈ, ਅੰਦਰ ਕਲਪਦਾ ਹੈ। ਹੁਣ ਅੰਦਰ ਦੀ ਅੱਗ ਹੀ ਤਾਂ ਸਾਡੇ ਅੰਦਰੋਂ ਬਾਹਰ ਪ੍ਰਗਟ ਹੁੰਦੀ ਹੈ, ਹੁਣ ਬਾਹਰੋਂ ਅੱਗ ਕੋਈ ਨਹੀਂ ਪ੍ਰਵੇਸ਼ ਕਰਦੀ, ਅੰਦਰ ਦੀ ਅੱਗ ਹੈ ਜਿਹੜੀ ਫਿਰ ਲੋਕਾਂ ਨੂੰ ਸਾੜਨ ਵਾਸਤੇ ਤੁਰਦੀ ਹੈ। ਪਰਮਾਤਮਾ ਦਾ ਭੁੱਲਣਾ ਅੰਦਰ ਦਾ ਸੜਨਾ ਹੈ। ਹੁਣ ਜਿਸ ਬੰਦੇ ਦੇ ਆਪਣੇ ਅੰਦਰ ਅੱਗ ਲੱਗੀ ਹੋਵੇ, ਕਦੀ ਆਸ ਕਰਨੇ ਆ ਉਹਦੀ ਜ਼ਬਾਨ ਦੇ ਵਿੱਚੋਂ ਕਿਤੇ ਠੰਡ ਸਾਨੂੰ ਮਿਲ ਜਾਏਗੀ? ਜੇ ਅੰਦਰ ਅੱਗ ਲੱਗੀ ਹੋਵੇ, ਕਦੀ ਆਸ ਕਰਨੇ ਆ ਉਹਦੀਆਂ ਅੱਖਾਂ ਦੇ ਵਿੱਚ ਕਿਤੇ ਨਾਮ ਦੀ ਖੁਮਾਰੀ ਹੋਵੇਗੀ? ਅੰਦਰ ਨੂੰ ਅੱਗ ਲੱਗੀ ਹੋਵੇ, ਕੀ ਉਸ ਤੇ ਆਸ ਕੀਤੀ ਜਾ ਸਕਦੀ? ਉਹਦੇ ਕੰਨਾਂ ਵਿਚ ਰੱਬ ਦੇ ਨਾਮ ਦੀ ਸਰੋਤ ਹੋਵੇਗੀ? ਜੇ ਘਰ ਨੂੰ ਅੱਗ ਲੱਗ ਜਾਏ ਤੇ ਬਾਰੀਆਂ ਦੇ ਵਿੱਚੋਂ ਵੀ ਅੱਗ ਦੀਆਂ ਲਾਟਾਂ ਬਾਹਰ ਨਿਕਲਦੀਆਂ ਨੇ, ਜੇ ਅੰਦਰ ਅੱਗ ਭੜਕੀ ਹੋਵੇ ਤੇ ਰੋਸ਼ਨਦਾਨ ਵਿੱਚੋਂ ਵੀ ਧੂੰ ਤੇ ਅੱਗ ਦੇ ਲਾਂਬੂ ਨਿਕਲਣਗੇ, ਜੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨ ਨੂੰ ਅੱਗ ਲੱਗੀਏ ਤੇ ਸਰੀਰ ਦੇ ਇੰਦਰੀਆਂ ਵਿੱਚੋਂ ਵੀ ਅੱਗ ਹੀ ਪ੍ਰਗਟ ਹੋਵੇਗੀ। ਅੰਦਰ ਦੀ ਲੱਗੀ ਕੋਈ ਅੱਗ ਨੂੰ ਬੰਦਾ ਕਦੀ ਰੋਕ ਨਹੀਂ ਸਕਦਾ, ਪ੍ਰਗਟ ਜ਼ਰੂਰ ਹੁੰਦੀ ਹੈ। ਹਜ਼ੂਰ ਨੇ ਕਿਹਾ ਹਰ ਬਿਨ ਜੀਓ ਜਲ ਬਲ ਜਾਓ, ਮਾਇਆ ਕੀ ਹੈ? ਪਰਮਾਤਮਾ ਦੇ ਨਾਮ ਤੋਂ ਭੁੱਲਣਾ ਅੱਗ ਹੈ, ਉਹ ਅੱਗ ਹੀ, ਉਹ ਤੜਪ ਹੀ, ਉਹ ਅੰਦਰ ਦੀ ਲਿਵ ਟੁੱਟ ਜਾਣੀ ਉਹ ਮਾਇਆ ਹੈ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਆਪਣੇ ਗੁਰੂ ਨੂੰ ਪੁੱਛ ਕੇ ਆਇਆ ਕਿ ਨਾਮ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ। ਹੁਣ ਆਮ ਤੌਰ ਤੇ ਬਹੁਤ ਲੋਕ ਐਸੇ ਨੇ ਜਿਨ੍ਹਾਂ ਦੇ ਮਨ ਵਿਚ ਇਹੀ ਖਿਆਲ ਉਪਜਦਾ ਕਿ ਇੰਨਾ ਸੁੱਖ ਮੇਰੇ ਕੋਲ ਹੋ ਜਾਏ ਤੇ ਸ਼ਾਇਦ ਮੇਰੇ ਅੰਦਰ ਦੀ ਤ੍ਰਿਪਤੀ ਹੋ ਜਾਏ, ਸ਼ਾਇਦ ਮੈਂ ਅੰਦਰੋਂ ਕਦੀ ਰੱਜ ਜਾਵਾਂ। ਰਾਜ ਭਾਗ ਹੋਵੇ, ਪਦਾਰਥ ਹੋਣ, ਲੋਕ ਹੋਣ, ਤੇ ਪਦਾਰਥਵਾਦੀ ਯੁੱਗ ਵਿਚ ਵੱਧ ਤੋਂ ਵੱਧ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹਨਾਂ ਧਨ ਪਦਾਰਥਾਂ ਵਿਚੋਂ ਅੰਦਰ ਦਾ ਸਕੂਨ ਮਿਲੇ, ਪਰ ਜਿਹੜੀ ਮੰਜ਼ਲ, ਜਿਹੜਾ ਮਨੋਰਥ ਅਸਲ ਵਿਚ ਜ਼ਿੰਦਗੀ ਦਾ ਹੈ, ਪਿਆਰਿਓ, ਇਸ ਮਾਇਆ ਦੀ ਬਹੁਤਾਤ ਵਿਚੋਂ ਕਦੀ ਵੀ ਅੰਦਰ ਦੀ ਤ੍ਰਿਪਤੀ ਨਹੀਂ। ਹਾਂ ਦੇਖੋ, ਜੇ ਪਰਮਾਤਮਾ ਰਹਿਮਤ ਕਰੇ, ਮਾਇਆ ਵਿਚ ਰਹਿ ਕੇ ਸਾਈਂ ਦੀ ਯਾਦ ਜੋ ਦੇ ਦੇਵੇ, ਤੇ ਇਕ ਗੱਲ ਸਮਝ ਕੇ ਚੱਲੀਏ ਕਿ ਇਹ ਸ਼ਾਂ ਹੈ, ਸ਼ਾਂ ਨੂੰ ਕੇਵਲ ਮਾਣਿਆ ਜਾਂਦਾ ਹੈ, ਸ਼ਾਂ ਦੀਆਂ ਪੰਡਾਂ ਬੰਨ ਕੇ ਕਦੀ ਨਾਲ ਨਹੀਂ ਲਿਜਾਈਆਂ ਜਾਂਦੀਆਂ। ਇਹ ਸ਼ਾਂ ਹੈ, ਇਹਦੇ ਵਿਚੋਂ ਮੈਂ 2-4 ਘੜੀਆਂ ਸੁੱਖ ਲੈ ਸਕਣਾ ਵਾਂ, ਆਰਾਮ ਲੈ ਸਕਣਾ ਵਾਂ, ਪਰ ਇਸ ਸ਼ਾਂ ਦਾ ਮਤਲਬ ਇਹ ਨਹੀਂ ਕਿ ਇਹਦੀਆਂ ਜੇਬਾਂ ਭਰ ਕੇ ਮੈਂ ਨਾਲ ਤੁਰ ਪੈਣਾ ਹੈ। ਮੇਰੇ ਸਤਿਗੁਰੂ ਨੇ ਬਚਨ ਕੀਤੇ ਕਿ ਪਰਮਾਤਮਾ ਦੀ ਯਾਦ ਤੋਂ ਬਿਨਾਂ ਕੀ ਪਦਾਰਥ ਅੰਦਰ ਦਾ ਸਕੂਨ ਨੇ? ਆ ਸੌਣ ਦਾ ਮਹੀਨਾ ਆਇਆ, ਆਪ ਰੋਜ਼ਾਨਾ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚੋਂ ਸਾਵਣ ਨਾਲ ਸੰਬੰਧਿਤ ਅੰਮ੍ਰਿਤ ਬਾਣੀ ਦੇ ਬਚਨ ਕੀਰਤਨ ਵਿਚ ਸੁਣਦੇ ਹੋ ਕਿ ਜਿਸ ਬੰਦੇ ਦੇ ਅੰਦਰ ਮਾਇਆ ਦੀ ਅੱਗ ਲੱਗੀ ਹੈ, ਸੌਣ ਦੀ, ਇਸ ਰਿਮ ਚਿਮ ਬਰਸਾਤ ਦੇ ਵਿੱਚ ਉਹਦੇ ਅੰਦਰ ਨੂੰ ਸ਼ਾਂਤੀ ਟਿਕਾਹ ਹੈ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹੇ ਨੇ ਬਾਣੀ ਵਿੱਚ, ਕਹਿੰਦੇ ਨੇ ਜੇ ਬੰਦੇ ਦਾ ਅੰਦਰ ਸਰਦਾ ਪਿਆ ਹੈ, ਉਹਦੇ ਕੋਲ ਇੰਨਾ ਕੁ ਸੁੱਖ ਹੋਵੇ ਕਿ ਇਹਨਾਂ ਗਰਮੀ ਦੇ ਦਿਨਾਂ ਵਿੱਚ, ਇਹਨਾਂ ਖੁੰਮਸ ਵਾਲੇ ਦਿਨਾਂ ਵਿੱਚ ਕਿਸੇ ਝੀਲ ਦੇ ਕਿਨਾਰੇ ਜਾ ਕੇ ਉਹ ਆਪਣਾ ਸੋਹਣਾ ਘਰ ਬਣਾ ਲੈ, ਸਾਰੀਆਂ ਗਰਮੀਆਂ ਉਹ ਕਿਸੇ ਪਹਾੜ ਤੇ ਹਿੱਲ ਸਟੇਸ਼ਨ ਤੇ ਰਹਿ, ਜਦੋਂ ਅੰਦਰ ਮਾਇਆ ਦੀ ਅਗਨ ਵਿਆਪੇ, ਬਾਹਰ ਦੀਆਂ ਸਹੂਲਤਾਂ ਨਾਲ ਅੰਦਰ ਨੂੰ ਸ਼ਾਂਤੀ ਨਹੀਂ। ਜੇ ਬੰਦੇ ਦੇ ਅੰਦਰ ਸਤਨਾਮ ਵਾਹਿਗੁਰੂ ਨੇ ਟਿਕਿਆ ਤਾਂ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ। ਹੁਣ ਇੱਕ ਸੋਹਣੀ ਠੰਡੀ ਝੀਲ ਦੇ ਕਿਨਾਰੇ ਆਪਣਾ ਘਰ ਬਣਾਏ, ਹਵਾ ਚੱਲੇ ਤੇ ਠੰਡੀ ਹਵਾ ਉਹਦੇ ਘਰ ਵਿੱਚ ਪ੍ਰਵੇਸ਼ ਕਰੇ, ਉਹਦੇ ਕੋਲ ਸੇਜ ਵੀ ਸੋਹਣੀ ਹੋਵੇ, ਉਥੇ ਛਕਣ ਵਾਸਤੇ ਅਨੇਕਾਂ ਤਰ੍ਹਾਂ ਦੇ ਪਦਾਰਥ ਵੀ ਉਹਨੂੰ ਪ੍ਰਾਪਤ ਹੋਣ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਉਸ ਬੰਦੇ ਦੇ ਅੰਦਰ ਰੱਬ ਦੀ ਯਾਦ ਨਹੀਂ, ਸੱਚ ਜਾਣੋ ਉਹ ਪਹਾੜੀ ਉੱਤੇ ਬੈਠ ਕੇ ਵੀ ਕਲਪੀ ਜਾਏਗਾ, ਝੀਲ ਵਿੱਚ ਰਹਿ ਕੇ ਵੀ ਉਹਦੇ ਅੰਦਰ ਨੂੰ ਅੱਗ ਲੱਗੀ ਰਹੇਗੀ, ਤੇ ਜਿਸ ਅੰਦਰ ਵਾਹਿਗੁਰੂ ਜੀ ਦਾ ਨਾਮ ਟਿਕਿਆ, ਸੱਚ ਜਾਣੋ ਉਹ ਤਪਦੇ ਹੋਏ ਭੱਠ ਵਿੱਚ ਰਹਿ ਕੇ ਵੀ ਆਪਣੇ ਅੰਦਰ ਨੂੰ ਸ਼ਾਂਤ ਰੱਖੇਗਾ। ਨਾਮ ਵਿੱਚ ਸੁੱਖ ਹੈ, ਮਾਇਆ ਅੱਗ ਦੀ ਤਰ੍ਹਾਂ ਹੈ, ਮਾਇਆ ਵਿੱਚੋਂ ਸੁੱਖ ਨਹੀਂ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਕਿ ਜਲ ਥਲ ਨੀਰ ਭਰੇ, ਚਾਰ ਚੁਫੇਰੇ ਪਾਣੀ ਭਰਿਆ ਹੋਵੇ, ਜਿਸ ਥਾਂ ਤੇ ਬੰਦੇ ਨੇ ਆਪਣਾ ਵਸੇਬਾ ਕਰਨਾ, ਸ਼ੀਤਲ ਪਵਨ ਝੁਲਾਰ ਦੇ, ਸੋਹਣੀ ਪਵਨ ਜਦੋਂ ਚੱਲੇ ਤੇ ਪਾਣੀ ਵਿੱਚੋਂ ਨਿਕਲ ਕੇ ਆਈ ਹੋਈ ਹਵਾ ਉਹਦੇ ਤਨ ਨੂੰ ਸ਼ੀਤਲਤਾ, ਉਹਦੇ ਤਨ ਨੂੰ ਠੰਡ ਦੇ। ਜਲ ਥਲ ਨੀਰ ਭਰੇ, ਸ਼ੀਤਲ ਪਵਨ ਝੁਲਾਰ ਦੇ, ਸੇਜੜੀਆਂ ਸੋਏਨ ਹੀਰੇ ਲਾਲ ਜੜੰਦੀਆਂ। ਸਾਹਿਬ ਕਹਿੰਦੇ ਨੇ ਸੁਪਰ ਕੱਪੜ ਭੋਗ, ਕੱਪੜੇ ਵੀ ਖੋਣ, ਸੋਨਾ ਵੀ ਹੋਵੇ, ਪਦਾਰਥ ਵੀ ਖੋਣ, ਤੇ ਸਭ ਕੁਝ ਖੋਣ ਦੇ ਬਾਵਜੂਦ ਜੇ ਪਰਮਾਤਮਾ ਦਾ ਨਾਮ ਨਹੀਂ, ਤੇ ਸਾਹਿਬ ਕਹਿੰਦੇ ਨਾਨਕ ਪਿਰੀ ਵੀ ਖੂਣੀ ਤੱਤੀਆਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਤਪ ਰਹੀਆਂ ਨੇ ਜੀਵ ਇਸਤਰੀਆਂ। ਤਾਂ ਹੀ ਸਾਹਿਬ ਨੇ ਕਿਹਾ ਹਰ ਬਿਨ ਜੀਓ ਜਲ ਬਲ ਜਾਓ। ਮੈਂ ਤੁਕ ਇਸ ਦੇ ਅਰਥ ਕਰ ਰਿਹਾ, ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਤੇ ਅੱਗ ਦੋਨਾਂ ਦਾ ਸੁਭਾਅ ਇੱਕੋ ਹੈ। ਹਾਂ ਇਹ ਠੀਕ ਹੈ ਕਿ ਅੰਦਰ ਦੀ ਅੱਗ ਨੂੰ ਅਸੀਂ ਛਪਾਉਣ ਦਾ ਯਤਨ ਕਰਨੇ ਆ, ਜਿਤਨਾ ਮਰਜ਼ੀ ਕੋਈ ਯਤਨ ਕਰੇ ਪਰ ਉਸ ਅੱਗ ਨੂੰ ਕੋਈ ਰੋਕ ਨਹੀਂ ਸਕਦਾ। ਹਰ ਬਿਨ ਜੀਓ ਜਲ ਬਿਨ ਜਾਓ, ਪਰਮਾਤਮਾ ਦਾ ਵਿਸਰਨਾ ਮਾਇਆ ਦਾ ਵਿਆਪਣਾ ਹੈ, ਮਾਇਆ ਦਾ ਵਿਆਪਣਾ ਜਿਹੜਾ ਹੈ ਉਹ ਅੰਦਰ ਦੀ ਅੱਗ, ਅੰਦਰ ਦੀ ਤਪਸ਼, ਅੰਦਰ ਦੀ ਲਾਂਬੂ ਲੱਗੇ ਹੋਏ ਨੇ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ, ਸ਼ਾਇਦ ਇੰਨਾ ਸੁੱਖ ਅੱਜ ਤੀਕਰਾਂ ਸੰਸਾਰ ਵਿੱਚ ਕਿਸੇ ਨੇ ਭੋਗਿਆ ਨਾ ਹੋਵੇ, ਸ਼ਾਇਦ ਕਿਸੇ ਨੂੰ ਇਸ ਦੀ ਪ੍ਰਾਪਤੀ ਨਾ ਹੋਈ ਹੋਵੇ। ਸਾਰੇ ਲੋਕ ਸਵਰਗ ਦੀ ਗੱਲ ਕਰਦੇ ਨੇ ਪਰ ਕਦੀ ਕੋਈ ਜਿਉਂਦਾ ਬੰਦਾ ਸਵਰਗ ਵਿੱਚ ਸੁੱਖ ਮਾਣ ਕੇ ਵਾਪਸ ਆ ਕੇ ਦੱਸਦਾ ਨਹੀਂ ਕਿ ਸਵਰਗ ਵਿੱਚ ਮੈਂ ਇਹੋ ਜਿਹਾ ਸੁੱਖ ਮਾਣੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇਕਰ ਇੱਕ ਬੰਦੇ ਕੋਲ ਸਵਰਗ ਦਾ ਸੁੱਖ ਹੋਵੇ, ਸਵਰਗ ਦੀ ਉਹਨੂੰ ਪ੍ਰਾਪਤੀ ਹੋ ਜਾਏ, ਜੋ ਸਵਰਗ ਦਾ ਨਕਸ਼ਾ ਉਲੀਕਿਆ, ਤੇ ਮੈਂ ਇੱਕ ਬੇਨਤੀ ਜ਼ਰੂਰ ਕਰਦਿਆਂ ਕਿ ਗੁਰਮਤ ਦਾ, ਨਾਮ ਰਸਗੇ ਦਾ, ਭਜਨ ਬੰਦਗੀ ਕਰਨ ਵਾਲੇ ਦਾ ਉਹਦਾ ਕੋਈ ਮਤਲਬ ਨਹੀਂ ਸਵਰਗ ਦੇ ਸੁੱਖਾਂ ਨਾਲ। ਸੱਚ ਜਾਣੋ ਇਹ ਵੀ ਤਾਂ ਇੱਕ ਇੰਦਰੀਆਂ ਦਾ ਸੁੱਖ ਹੈ, ਮੈਨੂੰ ਸਵਰਗ ਵਿੱਚ ਇਹ ਕੁਛ ਮਿਲ ਜਾਵੇ। ਪਰਮਾਤਮਾ ਦੀ ਭਗਤੀ ਕਰਨ ਵਾਲਾ ਇਹਨਾਂ ਇੰਦਰੀਆਂ ਦੇ ਦੁਨਿਆਵੀ ਸੁੱਖਾਂ ਤੋਂ ਉੱਪਰ ਉੱਠ ਕੇ ਕੇਵਲ ਪਰਮਾਤਮਾ ਤੇ ਨਾਮ ਦੇ ਵਿੱਚ ਆਤਮਕ ਸੁੱਖ ਦੀ ਢੂੰਡ ਵਿੱਚ ਉਤਰਦਾ ਹੈ। ਹਾਂ ਇਹ ਗੱਲ ਠੀਕ ਹੈ ਕਿ ਉਹਦੀਆਂ ਇੰਦਰੀਆਂ ਉਹਦੀਆਂ ਸਹਾਇਕ ਬਣ ਜਾਂਦੀਆਂ ਨੇ ਜਦੋਂ ਪਰਮਾਤਮਾ ਦੇ ਰਸ ਨੂੰ ਮਾਣਦਾ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਅੰਦਰ ਅੱਗ ਲੱਗੀ ਹੋਵੇ, ਖਿੜਕੀ ਤੇ ਰੋਸ਼ਨਦਾਨਾਂ ਵਿੱਚੋਂ ਅੱਗ ਨਿਕਲੇਗੀ, ਜਦੋਂ ਅੰਦਰ ਦਾ ਟਿਕਾ ਆ ਜਾਏ, ਅੰਦਰ ਨਾਮ ਦਾ ਰਸ ਆ ਜਾਏ, ਫਿਰ ਗੁਰਮਖੋ ਇਸ ਸਰੀਰ ਦੀਆਂ ਇੰਦਰੀਆਂ ਦੇ ਵਿੱਚੋਂ ਵੀ ਅੰਦਰ ਦਾ ਸੁੱਖ ਹੀ ਮਿਲੇਗਾ। ਫਿਰ ਨੇਤਰਾਂ ਵਿੱਚ ਵੀ ਨਾਮ ਝਰਦਾ, ਕੰਨਾਂ ਵਿੱਚ ਵੀ ਨਾਮ ਦੀ ਸਰੋਤ ਹੈ, ਰਸਨਾ ਵਿੱਚੋਂ ਵੀ ਪਰਮਾਤਮਾ ਦੀ ਯਾਦ ਹੈ। ਸਾਹਿਬ ਗੁਰੂ ਅਰਜੁਨ ਦੇ ਮੇਰ ਪੈ ਕਰਦੇ ਨੇ ਤੇ ਸਿਰ ਵਿਚਾਰ ਦਾ ਵਿਸ਼ਾ ਹੈ, ਮਾਇਆ ਤੇ ਅੱਗ ਦੋਨੋਂ ਇੱਕੋ ਜਿਹੇ ਨੇ। ਹਜ਼ੂਰ ਗੁਰੂ ਅਰਜੁਨ ਸਾਹਿਬ ਮੇਰ ਕਰਦੇ ਨੇ ਕਿ ਬਸੰਤ ਸਵਰਗ ਲੋਕ ਹੈ, ਜੇਕਰ ਕੋਈ ਇਨਸਾਨ ਸਵਰਗ ਲੋਕ ਦੇ ਵਿੱਚ ਵਸਦਾ ਹੋਵੇ, ਕੋਈ ਆਦਮੀ ਆਪਣਾ ਟਿਕਾਣਾ ਉਥੇ ਕਰੇ ਜਿੱਥੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੈ, बसंत स्वर्ग लोक है, ते फिर कला स्वर्ग लोक नहीं, इस धरती दे हर बंदे नू उस बंदे ने जितया होवे, हर बंदा उन्हें अपना गुलाम बनाया होवे। बसंत स्वर्ग लोक है, जितते पृथ्वी नव खंडन है, पर प्यारियो माया व्याप गई। बिसरंत हर गोपाल है, बेनती मैं कर रहा, रब दा विसरना माया है, विसर जाना माया अग्न व्याप दी है। साई दी याद आ जाए ते अग दे विच भी सकून है। साहब कह रहे बसंत स्वर्ग लोक है, जितते पृथ्वी नव खंडन है, बिसरंत हर गोपाल है, नानक ते प्राणी उद्यान भरम ने, कौतक कोड़ तमाशिया चित न आव सुनाओ, क्योंकि खरबिन जियो जल बल जाओ। साहब कह रहे ने कौतक कोड़ तमाशिया चित न आव सुनाओ, नानक कोड़ी नरक बराबरे उजड़ सोई थाऊ। हजूर ने देखो फिर अगे व्याख्या कीती, माया जिसनू आपां समझने छाया मेरे नाल ने बनवाली है। तन गुरु अर्जुन साहब कहने ने पौड़ी महाभियान उद्यान नगर कर मानिया है, ए खतरनाक जंगल सी, इनू तू एक शहर एक नगर समझ के टिकाणा करी बैठे। महाभियान उद्यान नगर कर मानिया झूठ समग्री पेख एवे माया, झूठ समग्री पेख सच कर जानिया, काम क्रोध अहंकार फिर देवानिया, ते जिस शान तू अपनी समझ दस है सिर लगा जम डंड ता पछतानिया, बिन पूरे गुरुदेव फिरे शैतानिया। पूरे गुरु तो बिना नाम तो बिना स्वर्ग दा सुख भी सच जानू अग दा रूप धारण करी बैठा, वो अंदर नू टिका नहीं आउन देंदा। साहब कह रहे ने खरबिन जियो जल बल जाओ, जैसी अगन उधर मैं तैसी बाहर माया, माया अगन सब इको जही, माया ते अग दोना दा सेक इको जा है, दोना दे विचो इको जी तबश बाहर निकल रही है। साहब कृपालू दे बचन आप नाल सांझे कर रहे हैं। तन गुरु नानक साहब कहिंदे ने हे प्रभु जे इन्ना सुख देने तू कृपा करी कि कदी तेरी याद मेरे खिरदे दे विचो विसर ना जाए, तेरा नाम तेरे अंदर दी रहमत मेरे अंदरों विसर ना जाए। गुरमुखो जिन्हां ने दिन रात परमात्मा नू चेते कीता सब कुछ चेते रहिंदा है, सच जानो यही चेते नहीं रहिंदा है, केवल एक सवास विच शब्द पूरा हो जांदा। वाहगुरु शब्द कहिंदिया किन्नी कु देर लगदी है, जेड़ियां गल्लां कई कई सालां घंटिया बद्धी असी कीतियां ओह तां चेते दिन रात रहिंदियां ने, पर इस पापी मन दा सुभा है जिहड़ा अद्धे सवास विच एक सवास विच वाहगुरु कहा जांदा है, उस एक सवास नू उस एक वाहगुरु नू चित नू चित विच चेते रखना बड़ा मुश्किल भासदा है, चेते रखदिया खिन खिन भुलदा है। जदों इहनू चेते करने आ तां वी इह चेते नहीं आउंदा, इहदे चेते विच वी उह चेता आउंदा जिहनूं असीं चेते नहीं करना चाहुंदे। फिर मैं बेनती करां इहनू चेते करदे आ इह चेते नहीं, इहदे चेते विच उह कुछ चेते आउंदा जिहनूं चेते करके साडा अंदर कंब जांदा है। सब कुछ याद है, केवल परमात्मा दी याद साईं दा विसरना असल विच माया व्याप दी है। गुरमुख प्यारिया ने एक बचन कहा सी, कहिंदे ने जदों प्यारे दे नाल अंदर दी सांझ होवे, कहिंदे ने पहली गल कि मेरे नेत्रां विच उस प्यारे दा अक्ष उस प्यारे दी तस्वीर, इउं कह लिए ओह प्यारे नूं मैं अपनियां दोनां अखां नाल दोनां दीदियां नाल ओहदे दीदार करदा रहां। ते हकीकत है बाणी विच ए प्रमाण भी दिते ने, जेड़े अपने दोनां नेत्रां नाल अपने साईं नूं दिन रात देखदे ने ते जदों ओह नेत्रां नाल देखदे ने किहो जी उहनां दीआं अखां विच खुमारी आउंदी ए, जे ओह अखां खोलण दा यतन करन ते धक्के नाल अपने आप ही अखां दे पोपटे जेड़े ने ओह बंद होई जांदे। अंदर दा रस है ते नेत्र बंद कदों हुंदे ने, इहनूं दुनियावी इंद्रियावी सुख ना समझियो। जदों कोई बंदा जदों कोई इंसान ए सच है कि किसे संसार दे रस विच पूर्ण तौर ते भिजदा है, मैं संसार दा रस बेनती कर रहा, जदों इंद्री दा रस कोई भोगदा है इंद्रियावी रस भी जांदा है, अत दा रस ओदियां अखां दियां दोनों पुतलियां नूं पोपटियां नूं बंद करदा है, ਤੇ ਜਦੋਂ ਕੋਈ ਨਾਮ ਦੇ ਰਸ ਵਿਚ ਆਤਿਦਾ ਭਿੱਜਦਾ ਤਦੋਂ ਬਦੋ ਬਦੀ ਉਹਦੇ ਨੇਤਰਾਂ ਦੇ ਦੋਨੋਂ ਪੋਪਟੇ ਆਪਣੇ ਆਪ ਹੀ ਬੰਦ ਹੋ ਜਾਂਦੇ, ਕਿਉਂਕਿ ਉਹ ਕਿਸੇ ਆਨੰਦ ਵਿਚ ਕਿਤੇ ਰਸ ਵੀ ਟਿਕਿਆ। ਸਾਹਿਬ ਨੇ ਬਾਣੀ ਵਿਚ ਵੀ ਕਿਹਾ, ਕਬੀਰ ਸਾਹਿਬ ਦਾ ਅਸੀਂ ਇਕ ਬਚਨ ਪੜ੍ਹਨੇ ਹਾਂ ਕਿ ਨੀਚੇ ਲੋਇਨ ਕਰ ਰਹੂ ਲੇ ਸਾਜਨ ਕਟ ਮਾਹੇ ਸਭ ਰਸ ਖੇਲੂ ਪੀ ਸੋ ਕਿਸੂ ਲਿਖਾਵੂ ਨਾਹੀਂ। ਮੈਂ ਆਪਣੇ ਨੇਤਰ ਬੰਦ ਕਰ ਆਪਣੇ ਪਿਆਰੇ ਨੂੰ ਆਪਣੇ ਅੰਦਰ ਦਿਨ ਰਾਤ ਵੇਖਣੀ ਪਈ ਹਾਂ। ਹਜ਼ੂਰ ਬਚਨ ਕਰਦੇ ਨੇ ਕਿ ਪਹਿਲੀ ਗੱਲ ਇਨ੍ਹਾਂ ਅੱਖਾਂ ਨਾਲ ਪਿਆਰੇ ਦੀ ਝਲਕ ਪਿਆਰੇ ਦੇ ਦੀਦਾਰ ਹੋਣ ਉਹ ਇਕ ਹੈ, ਪਰ ਅਨੇਕਾਂ ਵਿਚੋਂ ਵੀ ਕੇਵਲ ਇਕ ਦੀ ਤਸਵੀਰ ਪਾਸੇ ਤੇ ਬਾਬੇ ਨਾਨਕ ਨੇ ਉਸ ਨੂੰ ਅਨੇਕਾਂ ਵਿਚੋਂ ਇਕ ਨੂੰ ਦੇਖਿਆ ਤੇ ਤਾਂ ਅਸੀਂ ਅੰਮ੍ਰਿਤ ਬਚਨ ਰੋਜ਼ ਪੜ੍ਹਨੇ ਹਾਂ ਕਿ ਸਹਿਸ ਤਵ ਨੈਣ ਨਨ ਨੈਣ ਕਹਿ ਤੋਹੇ ਕੋ ਸਹਿਸ ਮੂਰਤ ਨੰਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੁਖੀ। ਉਸ ਨੇ ਅਨੇਕ ਵਿਚੋਂ ਏਕ ਨੂੰ ਤੱਕ ਲਿਆ, ਅਨੇਕਾਂ ਵਿਚੋਂ ਏਕ ਦਿਸਦਾ ਪਿਆ ਹੈ ਤੇ ਕੈਸੀ ਹੈਰਾਨਗੀ ਦੀ ਬਾਤ, ਅਸੀਂ ਇਕ ਸ਼ਬਦ ਵਿਚੋਂ ਵੀ ਇਕ ਦੇਖਣਾ ਚਾਹੀਏ, ਸਾਨੂੰ ਇਕ ਵਿਚੋਂ ਅਨੇਕਾਂ ਦਿਸਣ ਲੱਗ ਪੈਂਦੇ ਨੇ, ਅਨੇਕਾਂ ਫੁਰਨੇ ਬਣ ਜਾਂਦੇ ਨੇ। ਗੁਰਮੁਖ ਪਿਆਰੇ ਬਚਨ ਕਰਦੇ ਸਨ ਕਿ ਜੇ ਪਿਆਰੇ ਨਾਲ ਪਿਆਰ ਬਣਿਆ ਹੋਵੇ, ਪਹਿਲੀ ਗੱਲ ਕਿ ਦੀਦਿਆਂ ਤੋਂ ਦੂਰ ਨਾ ਕਦੀ ਹੋਵੇ, ਅੱਖਾਂ ਤੋਂ ਕਦੀ ਦ੍ਰਿਸ਼ ਦੂਰ ਨਾ ਹੋਵੇ, ਉਹਦੇ ਦੀਦਾਰ ਦੀ ਝਲਕ ਪੈਂਦੀ ਰਹਿ। ਤੇ ਜੇ ਮੰਨ ਲਿਆ ਜਾਏ ਕਿ ਇਹੋ ਜਿਹੀ ਘਾਟ ਆ ਗਈ ਕਿ ਉਸ ਦੇ ਦਰਸ਼ਨ ਨਾ ਹੋਣ, ਕਹਿੰਦੇ ਨੇ ਘੱਟੋ ਘੱਟ ਉਹਦੀ ਮੂਰਤ ਨੂੰ, ਉਹਦੀ ਤਸਵੀਰ ਨੂੰ, ਉਹਦੀ ਸੂਰਤ ਨੂੰ ਆਪਣੇ ਹਿਰਦੇ ਦੇ ਵਿਚ ਤੂੰ ਟਿਕਾ ਕੇ ਰੱਖੀ। ਤੇ ਜੇ ਪਿਆਰਿਓ ਇਹੋ ਜਿਹਾ ਸਮਾਂ ਆਵੇ ਹਿਰਦੇ ਵਿਚੋਂ ਉਹਦੀ ਸੂਰਤ ਵੀ ਚਲੀ ਜਾਏ, ਫਿਰ ਕਹਿੰਦੇ ਨੇ ਅਰਦਾਸ ਕਰ ਕਿ ਤੇਰੀ ਰਸਨਾ ਤੋਂ ਉਸ ਪਿਆਰੇ ਦਾ ਨਾਮ ਕਦੀ ਨਾ ਵਿਸਰੇ। ਤੇ ਜੇ ਰਸਨਾ ਤੋਂ ਨਾਮ ਵਿਸਰ ਗਿਆ ਸੱਚ ਜਾਣੀ ਫਿਰ ਅੱਗ ਮਾਇਆ ਵਿਆਪ ਗਈ, ਫਿਰ ਸੰਸਾਰ ਵਿਚ ਰਹਿਣ ਦਾ ਕੋਈ ਤੁਕ ਹੀ ਨਹੀਂ। ਜੇ ਰਸਨਾ ਤੋਂ ਰੱਬ ਭੁੱਲ ਜਾਏ, ਕਹਿਣ ਲੱਗੇ ਫਿਰ ਸਰੀਰ ਵਿਚੋਂ ਜਿੰਦ ਚਲੀ ਜਾਏ, ਇਹ ਪ੍ਰਵਾਨ ਹੈ ਉਹਦਾ ਭੁੱਲ ਜਾਣਾ ਮੇਰੇ ਅੰਦਰ ਨੂੰ ਦੁੱਖ ਦਹੇਗਾ। ਬੜੇ ਸੋਹਣੇ ਉਹਨਾਂ ਸ਼ਬਦ ਵਰਤੇ, ਕਹਿਣ ਲੱਗੇ ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ, ਜੇਕਰ ਅੱਖੀਆਂ ਤੋਂ ਕਦੇ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਜੇ ਹੋਏ ਓਹਲੇ, ਨਾਮ ਉਸ ਦਾ ਜੀਵ ਤੋਂ ਨਾ ਹੋਏ ਓਹਲੇ, ਨਾਮ ਜੀਵ ਤੋਂ ਕਦੇ ਜੇ ਹੋਏ ਓਹਲੇ, ਸੁਰਤ ਦੇਹ ਤੋਂ ਸ਼ਾਲਾ ਤਦ ਹੋਏ ਓਹਲੇ। ਜੇ ਨਾਮ ਰਸਨਾ ਤੋਂ ਵਿਸਰ ਜਾਏ, ਤੇ ਬਾ ਮਹਾਂਪੁਰਸ਼ ਕਰਨੀ ਵਾਲੇ ਕਹਿ ਰਹੇ ਸਨ ਕਿ ਸਮਝੋ ਕਿ ਜੀਵ ਤੋਂ ਨਾਮ ਦਾ ਵਿਸਰ ਜਾਣਾ ਮਾਇਆ ਦਾ ਵਿਆਪਣਾ ਹੈ, ਮਾਇਆ ਅੰਦਰ ਨੂੰ ਵਿਆਪ ਗਈ। ਸਤਿਗੁਰੂ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਆਪ ਨਾਲ ਸਾਂਝੇ ਕਰ ਰਿਹਾ ਕਿ ਅੱਗ ਤੇ ਮਾਇਆ ਦਾ ਸੇਕ ਇਕੋ ਜਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਪਦਾਰਥਾਂ ਵਿਚ ਰਹਿ ਕੇ ਤੈਨੂੰ ਸਾਈ ਨਹੀਂ ਵਿਸਰਦਾ, ਉਹ ਮਹੱਲ, ਉਹ ਘਰ, ਉਹ ਪਦਵੀ ਅਸਲ ਵਿਚ ਮਾਇਆ ਨਹੀਂ, ਅਸਲ ਵਿਚ ਫਿਰ ਉਹ ਪਰਮਾਤਮਾ ਦੀ ਦਾਤ ਹੈ। ਬਾਬਾ ਨਾਨਕ ਜੀ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਨਾ ਵਿਸਰੇ, ਵਿਸਰ ਜਾਣਾ ਮਾਇਆ ਹੈ, ਨਾ ਵਿਸਰੇ ਉਹਦੀ ਦਾਤ ਹੈ। ਹਜ਼ੂਰ ਦੇ ਬਚਨ ਨੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਅੱਗੇ ਸ਼ਬਦੇ ਵਿਸਰੇ ਨਾ ਕਿਤੇ, ਲੀਪ ਆਵੈ ਚਾਓ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾ, ਮਤ ਦੇਖ ਭੁੱਲਾਂ ਵਿਸਰੈ, ਮਤਾਂ ਇਨ੍ਹਾਂ ਚੀਜ਼ਾਂ ਨੂੰ ਦੇਖ ਕੇ ਤੈਨੂੰ ਭੁੱਲ ਜਾਵਾਂ, ਤੂੰ ਵਿਸਰ ਜਾਏ ਤੇ ਤੇਰਾ ਵਿਸਰਨਾ ਹੀ ਪਰਮਾਤਮਾ ਮੇਰੇ ਵਾਸਤੇ ਮਾਇਆ ਦਾ ਅੱਗ ਦਾ ਰੂਪ ਧਾਰਨ ਕਰਕੇ ਆ ਜਾਂਦਾ ਹੈ। ਜੇ ਇੰਨਾ ਸੁਖ ਇੰਨਾ ਮਹੱਲ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੈ ਨਾ। ਸਾਹਿਬ ਕਹਿਣ ਲੱਗੇ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ, ਕਰੈ ਰੰਗ ਪਛਾਓ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੈ ਨਾ, ਮਤਾਂ ਉਹ ਵਿਸਰ ਨਾ ਜਾਏ। ਤੀਸਰਾ ਬਚਨ ਕੀਤੋ ਨੇ ਕਿ ਸਿੱਧ ਖੋਵਾਂ ਸਿੱਧ ਲਾਈ, ਰਿਤ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਉ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੈ ਨਾ। ਸੁਲਤਾਨ ਖੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾਂ, ਨਾਨਕਾ ਸਭ ਵਾਓ ਮਤ ਦੇਖ ਭੁੱਲਾਂ ਵਿਸਰੈ तेरा चित ना आवे ना। हां जदों परमात्मा विसरदे फिर बुराइयां नू आवाज मारन दी लोड़ नहीं, माया अपना शोरगुल अपने आप ही नाल लैके आउंदी है। साहब गुरु ग्रंथ साहब दी बाणी विच ना कबीर जी ने एक अमृत बचन क्या है, उस अमृत बचन नू पढ़ो ते वकारां विच खच तो बंदे नू दूरों देखो ते उस शब्द की व्याख्या करदे पता लगेगा कि असल विच ए नहीं बोल दिया। रब दा भुलना माया दी अग दे विच आ गई, उस अग ने इस बंदे दे अंदर किन्नी कु वड्डी एहो जी वकारां दी खनेरी लिया दिती है। कबीर साहब ने एक बचन क्या है, कहिंदे ने जिवें असी वाजे वजदे देखने आ ना, ढोल वजदा होवे वाजे वजदे होण ते दूजे दी आवाज नहीं सुनाई देंदी, बंदा बोले अपनी आवाज भी बंदे नूं कन्ना नाल कई बारी सुनाई नहीं देंदी जदों उच्चे उच्चे ढोल वजदे होण। कबीर साहब कहिंदे ने जदों माया अंदर व्यापदी है प्यारो एडा वड्डा ढोल नगारा लैके आउंदी है, ओदे नगारे दी ओदे ढोल दी आवाज विच बंदे नूं अपनी जमीर दी आवाज भी सुनाई नहीं देंदी। यही कारण कि जदों किसे दे अंदर माया व्याप जाए ओदी जमीर भी सड़ के राख हो जांदी है, माया दी आवाज माया दे ढोल ओदी जमीर दी आवाज नूं भी सुन नहीं देंदे। कबीर साहब दा सी अमृत बचन सी पढ़ने हां, कहिंदे ने जदों फिर अपना रौला पांदी है माया, माया जदों व्यापदी है उदो फिर वकारां दा भी जन्म हो गया। बड़े सोहने बचन एक अदीब ने कहे ने, कहिंदे ने जिस बंदे कोल दो चीजां ने ना उस बंदे नूं साड़न दी लोड़ नहीं, जे रब भुल जाए हकीकत विच ओ दो वस्तुआं ही ओदी तबाही दा कारण बन जांदियां। महाराज केड़ियां, कहन लगे एक जिस बंदे कोल दौलत दी बहुतात है ते दूसरी दौलत दे नाल ओदे कोल जवानी भी है, जे उस बंदे कोल जोबन ते धन दोनों ने उस बंदे नूं कामी बनाने दी लोड़ नहीं, रब भुल जाए ते माया अगन ओदे विच काम दा रूप धारण कर जांदी है, उस बंदे नूं क्रोधी बनाने दी अहंकारी बनाने दी लोड़ नहीं, रब भुल जाए ते गुरु के प्यारो ए दो चीजा बंदे नूं कामी भी क्रोधी भी अहंकारी भी बना देंदियां। बड़े सोहने तुलसी साहब ने बचन कहन लगे को ऐसो जन्मियो जग माही, कोई एहो जा दुनिया विच पैदा होया है प्रभता पाए जास मद नाही, जिस बंदे कोल धन पदार्थ होवे जिस बंदे कोल दुनिया दे पदार्थ होण ते ओ नशई ओ हंकारी ना होवे। हां जिदे को रब दा नाम है ओ नहीं। सतगुरु ने अमृत बाणी विच बचन भी कीते ने, कहन लगे प्यारिया के देख दो चीजा फिर अंदर काम दी खनेरी कदों आउंदी है, क्रोध दी खनेरी कदों आउंदी है, जदों बंदे कोल माया ने अपना वाजा वजाया धन इहदे कोल आया। यही कारण जदों बंदे कोल सुख हुंदा है सुख भी इहनूं परमात्मा दे चरणां तों तोड़ के रख जांदा है। गुरु अंगद साहिब दे जीवन विच आप जी ने कई वारी पढ़िया सुनिया है, खडूर दा रहण वाला चौधरी उहदे कोल सारे सुख सन ते कुदरती तौर उत्ते मखीना भी आ ही सी सौण दा, इहनूं मिर्गी दा दौरा पैंदा सी, इहदा नाम मलूका भी दस्या है। मिर्गी दा दौरा इहनूं पाउणा गुरु दर ते कदी ना इह आया, किसे ने गल कही भलिया कि तेरे कोल धन गुरु अंगद साहिब कृपालू जी मेरा दे दाते ने, तेरे अंदर दे रोग दी निवृत्ति करनगे जे तू उहनां दे चरणां विच बेनती करे। होर उह चला ते गया पर मन विच दुबदा सी, पता नहीं गल बने कि ना, असल विच दुबदा एक ऐसी है शंका एक ऐसा है जेड़ा बंदे दे बने हुए जीवन नूं भी तबाह कर जांदा है। हुण जे दुध अमृत वर्गा चोया होवे ते दो कांजी दियां बूंदा पा दिए दुध फट जांदा है, बंदे ने सेवा सिमरन कीता होवे ते जे इहदे अंदर शंके दियां दो क बूंदा ही दो फुरने कांजी दे आ जाण कई वारी कई सालां दी कमाई भी अजाई चली जांदी। गुरु ते रब ते शंका बन जाए, रूह कठा कीता बहुत सालां दा पर एक निक्की जी चिंगारी छंके दी तर्क दी उस रूह दियां गठां विच रखी ते रूह नूं उस चिंगारी ने साड़ के राह कर दिता। जे कांजी दी बूंद दुध नूं फटा सकदी है, जे एक चिंगारी रूह नूं साड़ के राह कर सकदी है, ਜਿਸ ਬੰਦੇ ਦੇ ਅੰਦਰ ਭਾਵਨਾ ਹੈ, ਰੱਬ ਨਾ ਕਰੇ ਉਹਦੇ ਅੰਦਰ ਕਿਤੇ ਸ਼ੰਕਾ ਕਿਤੇ ਦੁਬਿਧਾ ਦੇ ਫੁਰਨੇ ਉੱਠਣ, ਇੱਕ ਫੁਰਨਾ ਵੀ ਕਈ ਦਿਨਾਂ ਦੇ ਅੰਦਰ ਦੀ ਇਕਾਗਰਤਾ ਤੋੜ ਸਕਦਾ। ਤਾਂ ਹੀ ਹਜ਼ੂਰ ਨੇ ਬਾਣੀ ਵਿਚ ਇੱਕ ਬਚਨ ਕਿਹਾ, ਕਹਿਣ ਲੱਗੇ ਰੱਬ ਤੋਂ ਟੁੱਟੇ ਹੋਏ ਦੇ ਨੇੜੇ ਨਾ ਬੈਠੀ। ਕਿਉਂ ਜੀ? ਕਹਿੰਦੇ ਨੇ ਜੇ ਅੰਦਰ ਟਿਕਾ ਕੇ ਬੈਠਾ, ਇੱਕ ਉਹਨੇ ਤੇਰੇ ਗੁਰੂ ਤੇ ਰੱਬ ਤੇ ਤਰਕ ਕਟਾਕਸ਼ ਕਰ ਦਿੱਤਾ, ਹੋ ਸਕਦਾ ਹੈ ਉਹ ਤਰਕ ਹੀ ਤੈਨੂੰ ਬੈਠਣ ਲੱਗਿਆਂ ਸਤਾਈ ਜਾਏ। ਉਸ ਤਰਕ ਕਰਕੇ ਜਦੋਂ ਤੂੰ ਗੁਰੂ ਦੇ ਨੇੜੇ ਜਾਏ, ਹਰ ਚੀਜ਼ ਨੂੰ ਤੂੰ ਤਰਕ ਦੇ ਨਾਲ ਹੀ ਵੇਖਣ ਲੱਗ ਪਾ, ਉਹਦੇ ਤੋਂ ਦੂਰ, ਉਹਦੇ ਤੋਂ ਆਪਣਾ ਪਾਸਾ ਵੱਟ ਕੇ ਰੱਖ। ਉਹਨੂੰ ਕਿਹਾ ਵੀ ਤੂੰ ਜਾ ਗੁਰੂ ਦਰ ਤੇ, ਤੇਰਾ ਦੁੱਖ ਕੱਟਿਆ ਜਾਏਗਾ। ਆਇਆ ਸੱਚੇ ਪਾਤਸ਼ਾਹ ਜੀ ਦੇ ਕੋਲ, ਕਹਿੰਦਾ ਮੈਨੂੰ ਮਿਰਗੀ ਦਾ ਦੌਰਾ ਪੈਂਦਾ ਹੈ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮੇਰਾਂ ਦੇ ਦਾਤੇ ਨੇ, ਉਹਨਾਂ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਝਰਦਾ ਹੈ। ਹਜ਼ੂਰ ਹੱਸ ਕੇ ਕਹਿਣ ਲੱਗੇ, ਤੇਰਾ ਰੋਗ ਦੂਰ ਹੋ ਸਕਦਾ ਹੈ, ਇੱਕ ਕੰਮ ਕਰਨਾ ਛੱਡ ਦੇ। ਕਹਿਣ ਲੱਗਾ ਕੀ ਸਾਹਿਬ? ਕਹਿੰਦੇ ਨੇ ਜਿਹੜਾ ਤੂੰ ਰੋਜ਼ ਨਸ਼ਾ ਪੀਨਾ, ਸ਼ਰਾਬ ਤੂੰ ਪੀਨਾ? ਕਹਿਣ ਲੱਗਾ ਹਾਂ। ਕਹਿੰਦੇ ਨੇ ਤੂੰ ਇਸ ਸ਼ਰਾਬ ਨੂੰ ਛੱਡ ਦੇ, ਮਿਰਗੀ ਤੇਰੇ ਨੇੜੇ ਨਹੀਂ ਆਏਗੀ। ਪਰ ਇੱਕ ਗੱਲ ਚੇਤੇ ਰੱਖੀ, ਧਨ ਪਦਾਰਥ ਦੀ ਤੇਰੇ ਕੋਲ ਕਮੀ ਨਹੀਂ। ਇਸ ਧਨ ਪਦਾਰਥ ਵਿੱਚ ਬੈਠ ਕੇ ਦਿਨ ਰਾਤ ਸਿਮਰਨ ਕਰੀ, ਸਿਮਰਨ ਕਰੇਗਾ ਤੇ ਇਸ ਅੱਗ ਤੋਂ ਬਚੇਗਾ। ਜੇ ਸਿਮਰਨ ਨਾ ਕੀਤਾ ਇਹ ਮਾਇਆ ਵਿਆਪੇਗੀ, ਸ਼ਰਾਬ ਛੱਡ ਦੇ ਮਿਰਗੀ ਦਾ ਦੌਰਾ ਤੇਰਾ ਜ਼ਰੂਰ ਹਟ ਜਾਏਗਾ। ਕਹਿਣ ਲੱਗਾ ਤਪਾ ਜੀ ਮੈਂ ਛੱਡ ਦਿੱਤਾ ਅੱਜ ਤੋਂ। ਸਾਹਿਬ ਕਹਿਣ ਲੱਗੇ ਲੈ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਅੱਜ ਤੋਂ ਬਾਅਦ ਰੋਗ ਵੀ ਗਿਆ, ਪਰ ਸ਼ਰਤ ਜੇ ਤੂੰ ਇਸ ਬਚਨ ਦੀ ਪਾਲਣਾ ਨਾ ਕੀਤੀ। ਅਸੀਂ ਕਹਿੰਦੇ ਹਾਂ ਗੁਰੂ ਮਹਾਂਪੁਰਸ਼ ਕਦੀ ਸਰਾਪ ਨਹੀਂ ਦਿੰਦੇ, ਅਸਲ ਵਿੱਚ ਬੰਦੇ ਦੀਆਂ ਆਪਣੀਆਂ ਕਰਤੂਤਾਂ ਆਪਣੇ ਕਰਮ ਹੀ ਸਰਾਪ ਬਣ ਜਾਂਦੇ। ਬਾਬਾ ਨਾਨਕ ਤਾਂ ਮੂਲੇ ਦੇ ਬੂਹੇ ਅੱਗੇ ਖਲੋ ਕੇ ਆਵਾਜ਼ ਮਾਰਦਾ ਪਿਆ ਹੈ, ਮੂਲਿਆ ਮੈਂ ਤੈਨੂੰ ਲੈਣ ਆਇਆ। ਉਹ ਸਮਾਂ ਟਾਲਦਾ ਪਿਆ ਹੈ, ਬਾਬਾ ਤਾਂ ਬੂਹੇ ਅੱਗੇ ਖਲੋ ਕੇ ਕਹਿੰਦਾ ਮੂਲਿਆ ਆ ਮੇਰੇ ਨਾਲ ਤੂੰ ਤੁਰ। ਤੇ ਘਰੋਂ ਆਵਾਜ਼ ਆਉਂਦੀ ਉਹ ਘਰ ਨਹੀਂ, ਤੇ ਗੁਰੂ ਹੱਸ ਕੇ ਹੀ ਕਹਿੰਦੇ ਨੇ ਚਲੋ ਜੇ ਨਹੀਂ ਤੇ ਫਿਰ ਨਾ ਸਹੀ। ਹੁਣ ਕੀ ਸਤਿਗੁਰੂ ਸਮੇਂ ਨੂੰ ਟਾਲਣ ਨਾ ਆਏ? ਬੰਦੇ ਨੇ ਆਪਣੀ ਚਲਾਕੀ ਆਪਣੀ ਸਿਆਣਪ ਕਰਕੇ ਤਾਂ ਉਸ ਦੁੱਖ ਨੂੰ ਸਖੇੜ ਲਿਆ। ਕਹਿਣ ਲੱਗੇ ਇਸ ਬਚਨ ਨੂੰ ਪਾਲੀ, ਬਚਨ ਪਾਲੇਗਾ ਤੇ ਦੁੱਖ ਤੋਂ ਬਚਿਆ ਰਹੇਗਾ। ਉਹਨੇ ਸ਼ਰਾਬ ਛੱਡ ਦਿੱਤਾ, ਦੂਸਰੇ ਦਿਨ ਉਹਨੂੰ ਕੋਈ ਦੌਰਾ ਨਹੀਂ ਪਿਆ। ਰੱਬ ਨੇ ਮਿਹਰ ਕੀਤੀ, ਅੱਜ ਹੋਰ ਕੱਲ ਹੋਰ ਕਈ ਮਹੀਨੇ ਉਹ ਬਿਲਕੁਲ ਆਰੋਗ ਰਿਹਾ। ਅੱਜ ਧਨ ਪਦਾਰਥ ਫਿਰ ਘਰ ਵਿੱਚ ਆਏ ਤੇ ਮੈਂ ਅਰਜ਼ ਕਰ ਰਿਹਾ, ਜਦੋਂ ਧਨ ਆ ਗਿਆ, ਜਦੋਂ ਦੌਲਤ ਆ ਗਈ, ਜਦੋਂ ਪਦਾਰਥ ਆ ਗਏ, ਜੇ ਸਿੱਖ ਹੈ ਨਾ ਗੁਰੂ ਘਰ, ਜਿਹੋ ਜੀ ਕਮਾਈ ਘਰ ਵਿੱਚ ਆਉਂਦੀ ਏ ਉਹੋ ਜੇ ਬੰਦੇ ਦਾ ਜੀਵਨ ਬਣੀ ਜਾਂਦਾ ਹੈ। ਜਿਹੋ ਜੀ ਕਿਰਤ ਹੈ ਨਾ ਉਹੋ ਜੀ ਸਾਡੇ ਅੰਦਰ ਦੇ ਬੰਨਾ ਹੈ। ਕਿਉਂ ਸਾਡੇ ਨਿਆਣਿਆਂ ਦਾ ਅੰਦਰ ਨਹੀਂ ਟਿਕਦਾ? ਕਿਉਂ ਅਮੀਰਾਂ ਦੇ ਕਾਕੇ ਜਿਹੜੇ ਨੇ ਮਾਂ ਬਾਪ ਦੇ ਸਾਹਮਣੇ ਆ ਖਲੋਂਦੇ ਨੇ? ਕਿਉਂਕਿ ਲੋਕਾਂ ਦਾ ਖੂਨ ਨਿਚੋੜ ਨਿਚੋੜ ਕੇ, ਖੂਨ ਪੀ ਪੀ ਕੇ ਉਹ ਦੌਲਤ ਘਰ ਵਿੱਚ ਲਿਆਉਂਦੇ ਆ, ਤੇ ਜਦੋਂ ਫਿਰ ਨਿਆਣਿਆਂ ਨੇ ਵਰਤਣੀ ਉਹ ਬ੍ਰਹਮ ਗਿਆਨੀ ਨਹੀਂ ਬਣਨੇ। ਖੂਨ ਪੀਣ ਵਾਲਾ ਜਿਹਦੇ ਮੂੰਹ ਨੂੰ ਖੂਨ ਲੱਗ ਜਾਏ ਉਹ ਖੂਨ ਵਾਲੇ ਪਾਸੇ ਤੁਰੇਗਾ, ਉਹਨੇ ਅੰਮ੍ਰਿਤ ਵਾਲੇ ਪਾਸੇ ਨਹੀਂ ਤੁਰਨਾ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਦੇਖੋ ਉਸ ਬੰਦੇ ਕੋਲ ਅੱਜ ਧਨ ਪਦਾਰਥ ਆਇਆ, ਸਾਉਣ ਦਾ ਮਹੀਨਾ ਸੀ, ਧੁੱਪ ਤੋਂ ਬਾਅਦ ਅਸਮਾਨ ਤੇ ਕਾਲੀ ਘਟਾ ਬਣੀ, ਬੱਦਲ ਛਾਇਆ, ਠੰਡੀ ਜੀ ਖਵਾ ਰੁਮਕੀ, ਤੇ ਮਨ ਚ ਆਇਆ ਬਿਮਾਰੀ ਤਾਂ ਆਪਣੇ ਆਪ ਹੀ ਚਲੀ ਗਈ ਹੈ, ਇਹ ਤਪੇ ਦਾ ਅਹਿਸਾਨ ਐਵੇਂ ਸਿਰ ਤੇ ਚੁੱਕਿਆ। ਮੈਂ ਚੁੱਪ ਕਰਕੇ ਗਿਆ, ਨਸ਼ਾ ਲਿਆਂਦਾ, ਸ਼ਰਾਬ ਲਿਆਂਦਾ, ਥੱਲੇ ਬੈਠ ਕੇ ਸ਼ਰਾਬ ਪੀਤਾ, ਸ਼ਰਾਬ ਪੀਣ ਤੋਂ ਬਾਅਦ ਚੁਬਾਰੇ ਤੇ ਚੜ ਗਿਆ, ਹਵਾ ਚੱਲੀ, ਸ਼ਰਾਬ ਪੀਤੇ ਵਿੱਚ ਹਵਾ ਇਹਦੇ ਸਿਰ ਨੂੰ ਚੜ ਗਈ, ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਬਿਲਕੁਲ ਸਾਹਮਣੇ ਸੀ। ਉੱਚੀ ਆਵਾਜ਼ ਦੇਖ ਕੇ ਕਹਿੰਦਾ ਤਪਾ, ਦੇਖ ਮੈਂ ਤੇਰੇ ਬਚਨਾਂ ਦੀ ਪਰਵਾਹ ਨਹੀਂ ਕੀਤੀ, ਮਿਰਗੀ ਦਾ ਰੋਗ ਮੇਰਾ ਚਲਾ ਗਿਆ। ਤੂੰ ਕਹਿੰਦਾ ਸਾ ਦਾਰੂ ਛੱਡ ਦੇ, ਸ਼ਰਾਬ ਛੱਡ ਦੇ, ਜੇ ਇਹ ਨਹੀਂ ਖਾਣਾ ਪੀਣਾ ਤੇ ਫਿਰ ਕਮਾਣਾ ਕਾਹਦੇ ਲਈ ਹੈ? ਕਿਉਂਕਿ ਸਾਡੇ ਲੋਕਾਂ ਦੀ ਜ਼ਿੰਦਗੀ ਇਹ ਬਣ ਗਈ ਹੈ ਨਾ, ਜੇ ਖਾਣਾ ਪੀਣਾ ਨਹੀਂ ਤੇ ਜ਼ਿੰਦਗੀ ਕਾਹਦੇ ਲਈ? ਨਹੀਂ ਪਿਆਰਿਆ, ਜ਼ਿੰਦਗੀ ਖਾਣ ਵਾਸਤੇ ਨਹੀਂ, ਜ਼ਿੰਦਗੀ ਪੀਣ ਵਾਸਤੇ ਨਹੀਂ, ਜ਼ਿੰਦਗੀ ਤਾਂ ਰੱਬ ਦੇ ਨਾਮ ਨੂੰ ਮੰਨਣ ਵਾਸਤੇ ਮਿਲੀ ਹੈ, ਜ਼ਿੰਦਗੀ ਤਾਂ ਰੂਹਾਨੀਅਤ ਦੀ ਪੀਂਘ ਝੁੱਟਣ ਵਾਸਤੇ ਮਿਲੀ ਹੈ। ਜ਼ਿੰਦਗੀ ਤਾਂ ਅਮਿਓ ਰਸ ਦੇ ਝਰਨੇ ਵਿਚ ਇਸ਼ਨਾਨ ਕਰਨ ਲਈ ਮਿਲੀ ਖੈ, ਜ਼ਿੰਦਗੀ ਤਾਂ ਨਾਮ ਖੁਮਾਰੀ ਵਿਚ ਬਤੀਤ ਕਰਨ ਵਾਸਤੇ ਤੈਨੂੰ ਜੀਵਨ ਮਿਲਿਆ ਖੈ। ਜਿਨ੍ਹਾਂ ਨੇ ਪਰਮਾਤਮਾ ਨੂੰ ਪਾਣਾ ਖੈ ਉਹ ਹਰ ਕਰਮ ਵਿਚ ਯਤਨ ਕਰਦੇ ਨੇ ਕਿ ਮਾਇਆ ਦੇ ਛਲ ਛਿਦਰ ਤੋਂ ਬਚ ਜਾਈਏ। ਹੁਣ ਬਾਬਾ ਖੁਦਾ ਸਿੰਘ ਵਰਗੇ ਮਹਾਂਪੁਰਸ਼ ਕਮਾਈ ਵਾਲੇ, ਬਾਬਾ ਵੀਰ ਸਿੰਘ ਨੁਰੰਗਾਬਾਦ ਵਾਲੇ, ਉਨ੍ਹਾਂ ਦੀ ਸੰਗਤ ਵਿਚ ਰਹੇ। ਅਸਲ ਵਿਚ ਇਨ੍ਹਾਂ ਦਾ ਨਾਮ ਸੀ ਬਾਬਾ ਜਸਵੰਤ ਸਿੰਘ। ਇਨ੍ਹਾਂ ਨੂੰ ਬਾਬਾ ਖੁਦਾ ਸਿੰਘ ਪਠਾਨ ਲੋਕ ਕਹਿੰਦੇ ਸਨ। ਜਦੋਂ ਇਹ ਕਾਬਲ ਵੱਲ ਗਏ, ਸਿੱਖੀ ਦਾ ਪ੍ਰਚਾਰ ਕੀਤਾ, ਇਨ੍ਹਾਂ ਦੀ ਆਵਾਜ਼ ਵਿਚ, ਇਨ੍ਹਾਂ ਦੇ ਜੀਵਨ ਵਿਚ ਇੰਨੀ ਕੁ ਰੱਬ ਦੀ ਰਹਿਮਤ ਸੀ ਕਿ ਇਨ੍ਹਾਂ ਦੇ ਨੇੜੇ ਆਏ ਹੋਏ ਪਠਾਨ ਕਹਿੰਦੇ ਸਨ, ਖੁਦਾ ਦਾ ਜੇ ਪ੍ਰਤੱਖ ਰੂਪ ਦੇਖਣਾ ਤੇ ਇਨ੍ਹਾਂ ਨੂੰ ਦੇਖੋ। ਜਸਵੰਤ ਸਿੰਘ ਦੀ ਥਾਂ ਉਹ ਇਨ੍ਹਾਂ ਨੂੰ ਖੁਦਾ ਸਿੰਘ ਕਹਿੰਦੇ ਹੁੰਦੇ ਸਨ। ਫਿਰ ਨਾਮ ਪ੍ਰਚਲਿਤ ਹੋ ਗਿਆ ਬਾਬਾ ਖੁਦਾ ਸਿੰਘ। ਜਦੋਂ ਰੱਬ ਨੇ ਭਾਗ ਲਾਣਾ, ਥਾਣੇਦਾਰੀ ਦੀ ਨੌਕਰੀ ਕਰਦੇ ਸਨ ਹਰਿਆਣੇ ਦੇ ਵਿਚ, ਕੁਰੜੀ ਪਿੰਡ ਵਿਚ ਇਨ੍ਹਾਂ ਦਾ ਜਨਮ ਹੋਇਆ ਸੀ। ਥਾਣੇਦਾਰੀ ਕਰਨ ਵਾਲਾ ਅੰਦਰ ਨੂੰ ਲਾਗ ਲੱਗੀ, ਰੱਬ ਵਾਲੇ ਪਾਸੇ ਤੁਰ ਪਏ। ਹੁਣ ਜਿਹੜਾ ਮਹਾਂਪੁਰਸ਼ ਹੈ ਉਹ ਹਰ ਕਰਮ ਵਿਚੋਂ ਪਰਮਾਤਮਾ ਦੀ ਯਾਦ ਚੇਤੇ ਕਰਦਾ ਹੈ। ਮਾਇਆ ਦੀ ਖਿੱਚ ਰੱਖਣ ਵਾਲਾ ਧਰਮ ਦੇ ਕਰਮ ਕਰਦਿਆਂ ਵੀ ਮਾਇਆ ਨੂੰ ਪਾਲਦਾ ਹੈ, ਉਹਦੇ ਹਰ ਕਰਮ ਵਿਚ ਮਾਇਆ ਦੀ ਖਿੱਚ ਹੈ। ਸਾਹਿਬ ਕਿਰਪਾਲੂ ਜੀ ਦਾ ਉਹ ਪਿਆਰਾ ਸਿੱਖ ਲਾਹੌਰ ਵਿਚ ਰਹਿੰਦਾ ਹੈ, ਲਾਹੌਰ ਤੋਂ ਬਾਹਰ ਉਹਨੂੰ ਨਿਕਲਣ ਦੀ ਆਗਿਆ ਨਹੀਂ ਸੀ। ਅੰਗਰੇਜ਼ ਨੇ ਬਾਬਾ ਖੁਦਾ ਸਿੰਘ ਉੱਤੇ ਪਾਬੰਦੀ ਲਾਈ ਸੀ, ਲਾਹੌਰ ਕੇਵਲ ਰਹਿ ਸਕਦੇ ਸਨ। ਅੱਧੀ ਰਾਤ ਨੂੰ ਕੰਨਾਂ ਵਿਚ ਆਵਾਜ਼ ਪਈ ਕਿਸੇ ਦੇ ਰੋਣ ਦੀ, ਤੇ ਬਾਬਾ ਖੁਦਾ ਸਿੰਘ ਉਸ ਆਵਾਜ਼ ਨੂੰ ਸੁਣ ਕੇ ਗਏ। ਤੇ ਇਹ ਉਸ ਦਾ ਘਰ ਸੀ ਜਿਹੜੇ ਲੋਕਾਂ ਦੇ ਘਰ ਦਾ ਕੂੜਾ ਆਪਣੇ ਸਿਰ ਤੇ ਢੋਂਦੇ ਸਨ। ਜਵਾਨ ਬੱਚੀ ਕੁਰਲਾਏ ਪਈ, ਅੱਧੀ ਰਾਤ ਤੋਂ ਬਾਅਦ ਦਰਵਾਜ਼ਾ ਖੜਕਾਇਆ, ਕਹਿਣ ਲੱਗੇ ਰੋਂਦੇ ਕਿਉਂ ਹੋ? ਮਾਈ ਬਾਹਰ ਨਿਕਲੀ, ਕਹਿਣ ਲੱਗੀ ਬਾਬਾ ਜੀ ਤੁਸੀਂ? ਕਹਿੰਦੇ ਨੇ ਖਾਂ ਮੈਂ ਅੰਮ੍ਰਿਤ ਵੇਲੇ ਸਾਈਂ ਦੀ ਯਾਦ ਵਿਚ ਜੁੜਨ ਲੱਗਾ ਸਾਂ, ਮੇਰੇ ਕੰਨਾਂ ਵਿਚ ਆਵਾਜ਼ ਪਈ ਤੇ ਗੁਰੂ ਨੇ ਕਿਹਾ ਤੇਰੇ ਸਿਮਰਨ ਦਾ ਲਾਭ ਹੀ ਤਾਂ ਹੈ ਜੇ ਕਿਸੇ ਦੁਖੀ ਦਾ ਤੂੰ ਦੁੱਖ ਵੰਡਾ ਸਕੇ, ਤਾਂ ਜੇ ਕਿਸੇ ਦਰਦਮੰਦ ਦਾ ਤੂੰ ਦਰਦ ਹਾਰ ਸਕੇ। ਮੈਂ ਇਹ ਬੇਨਤੀ ਕਰ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਲੋੜਵੰਦ ਦੀ ਸੇਵਾ ਨਾ ਕਰੋ, ਸਿੱਖੀ ਦਾ ਧਰਮ ਹੀ ਲੋੜਵੰਦ ਦੀ ਸੇਵਾ ਹੈ। ਲੋੜਵੰਦ ਦੀ ਸੇਵਾ ਵਿਚੋਂ ਮਾਇਆ ਦੀ ਖਿੱਚ ਨਾ ਰੱਖੀ, ਲੋੜਵੰਦ ਦੀ ਸੇਵਾ ਵਿਚੋਂ ਤੂੰ ਰੱਬ ਨੂੰ ਤੇ ਗੁਰੂ ਨੂੰ ਝਾਤੀ ਮਾਰ ਕੇ ਦੇਖੀ, ਲੋੜਵੰਦ ਵਿਚੋਂ ਤੈਨੂੰ ਪਰਮਾਤਮਾ ਦਿਸੇ, ਉਹਦੀ ਸੇਵਾ ਤੇ ਰੱਬ ਦੀ ਸੇਵਾ ਬਣੀ। ਕਹਿਣ ਲੱਗੇ ਮੇਰੇ ਅੰਦਰ ਨੂੰ ਟਿਕਾ ਨਹੀਂ ਸੀ ਆਉਣਾ, ਕਿਉਂ ਰੌਲਾ ਪਾਇਆ ਹੈ? ਮਾਈ ਦਾ ਅੰਦਰ ਫਿਸ ਗਿਆ, ਕਹਿਣ ਲੱਗੀ ਧੀ ਮੇਰੀ ਦੀ ਛਾਤੀ ਤੇ ਫੋੜਾ ਹੈ, ਵੈਦ ਹਕੀਮ ਕਹਿੰਦੇ ਨੇ ਤੁਹਾਡੀ ਜ਼ਾਤ ਨੀਵੀਂ ਹੈ, ਇਹ ਕੋਈ ਵੇਲਾ ਤੁਹਾਡੀ ਦਵਾ ਦਾਰੂ ਦਾ? ਬਾਬਾ ਖੁਦਾ ਸਿੰਘ ਹੈ ਜਿਹੜੇ ਬ੍ਰਹਮ ਦ੍ਰਿਸ਼ਟੀ ਵਾਲੇ ਨੇ। ਅਸੀਂ ਲੋਕ ਇਨ੍ਹਾਂ ਸ਼ਬਦਾਂ ਨੂੰ ਦੇਖ ਕੇ ਸ਼ਾਇਦ ਭਰਮਾਂਗੇ। ਮੈਂ ਬੇਨਤੀ ਕਰਾਂ, ਜਦੋਂ ਮਨ ਦਾ ਸ਼ੀਸ਼ਾ ਮੈਲਾ ਹੋਵੇ ਨਾ, ਉਦੋਂ ਹਰ ਪ੍ਰਤੀਬਿੰਬ ਹੀ ਮੈਲਾ ਦਿਸਦਾ ਹੈ। ਸ਼ੀਸ਼ਾ ਮੈਲਾ ਸਾਹਮਣੇ ਵੇ, ਤੇ ਜੇ ਕੋਈ ਸੁੰਦਰ ਚਿਹਰੇ ਵਾਲਾ ਆਵੇ ਸ਼ੀਸ਼ੇ ਨੇ ਤਾਂ ਵੀ ਕਹਿਣਾ ਮੈਲਾ। ਜੇ ਆਪਣਾ ਅੰਦਰ ਮੇਰਾ ਮੈਲਾ ਹੈ, ਸੱਚ ਜਾਣੋ ਮੈਨੂੰ ਸੰਗਤ ਵਿਚ ਬੈਠਿਆਂ ਵੀ ਮਲੀਨਤਾ ਦਿਸੇਗੀ। ਜੇ ਮੇਰਾ ਆਪਣਾ ਅੰਦਰ ਸ਼ੁੱਧ ਏ ਤੇ ਵੇਸ਼ਵਾ ਨੂੰ ਦੇਖ ਕੇ ਵੀ ਮੇਰਾ ਅੰਦਰ ਕਦੀ ਭਟਕੇਗਾ ਨਹੀਂ। ਮਨ ਦਰਪਣ ਜੈਸਾ ਹੈ, ਜੇ ਅੰਦਰ ਮਲੀਨਤਾ ਹੈ ਤੇ ਕਦੀ ਵੀ ਬਿੰਬ ਸਾਫ਼ ਨਹੀਂ ਦਿਸਦੇ ਹੁੰਦੇ। ਬਾਬਾ ਖੁਦਾ ਸਿੰਘ ਨੇ ਕਹਿਣ ਲੱਗੇ ਮੇਰੇ ਤੇ ਭਰੋਸਾ ਕਰੋ। ਉਸ ਬਜ਼ੁਰਗ ਮਾਈ ਨੇ ਕਿਹਾ, ਕਹਿਣ ਲੱਗੀ ਬਾਬਾ ਜੀ ਤੁਹਾਡੇ ਤੇ ਖੁਦਾ ਵਰਗਾ ਰੱਬ ਵਰਗਾ ਭਰੋਸਾ ਹੈ। ਕਹਿਣ ਲੱਗੇ ਇਉਂ ਜਾਣੋ ਕਿ ਇਹ ਬੱਚੀ ਤੇਰੀ ਮੇਰੇ ਮਾਂ ਦੀ ਤਰ੍ਹਾਂ ਹੈ, ਕਿਉਂਕਿ ਉਹਦੇ ਵੀ ਅੱਗੇ ਬੱਚੇ ਸਨ, ਵਿਆਹੀ ਸੀ। ਕਹਿਣ ਲੱਗੇ ਮੈਂ ਆਪਣੀ ਬਿਰਤੀ ਇੱਕ ਬੱਚੇ ਦੀ ਤਰ੍ਹਾਂ ਜਾਣ ਇਹਨੂੰ ਮਾਂ ਸਮਝਣਾ ਵਾਂ, ਮੈਂ ਇਸ ਫੋੜੇ ਨੂੰ ਦੂਰ ਕਰ ਸਕਣਾ ਦੁੱਖ ਨੂੰ, ਪਰ ਜੇ ਮੈਨੂੰ ਇੱਕ ਇਜਾਜ਼ਤ ਦਿਓ। ਪੁੱਛਿਆ ਕੀ? ਕਹਿਣ ਲੱਗੇ ਮੈਂ ਇਹਦੀ ਛਾਤੀ ਤੇ ਨਿਕਲੇ ਹੋਏ ਫੋੜੇ ਨੂੰ ਆਪਣੇ ਬੁੱਲਾਂ ਨਾਲ ਚੂਸ ਕੇ ਗੰਦਾ ਲਹੂ ਬਾਹਰ ਸੜ ਦਿਆਂਗਾ, ਇਹ ਆਰਾਮ ਨਾਲ ਟਿਕ ਜਾਏਗੀ ਤੇ ਮੇਰਾ ਅੰਦਰ ਸਿਮਰਨ ਵਿਚ ਟਿਕ ਜਾਏ। ਹੁਣ ਉੱਥੇ ਮਾਇਆ ਤੇ ਨਹੀਂ ਵਿਆਪਦੀ ਪਈ, ਕੀ ਲੋੜ ਹੈ ਉਸ ਸਾਧੂ ਨੂੰ? ਪਰ ਜੋ ਕੁਝ ਆਪਾਂ ਡੰਬਰ ਬਾਹਰ ਦੇਖਦੇ ਹਾਂ, ਕਿਤੇ ਕੋਈ ਪਾਣੀ ਦੀ ਛਬੀਲ ਲਾਈ ਬੈਠਾ, ਕਿਤੇ ਕੋਈ ਰਸਤੇ ਵਿਚ ਲੰਗਰ ਲਾਈ ਬੈਠਾ, ਬੜੀ ਚੰਗੀ ਗੱਲ ਏ, ਇਹ ਗੁਣ ਬੜੇ ਚੰਗੇ ਨੇ, ਪਰ ਇਨ੍ਹਾਂ ਚੰਗੇ ਗੁਣਾਂ ਵਿਚ ਮਾਇਆ ਦੀ ਖਿੱਚ ਨਾ ਰੱਖੀ, ਮਨਾ ਤੂੰ ਪਰਮਾਤਮਾ ਨੂੰ ਪਾਣ ਦੀ ਤਰਫ਼ ਰੱਖੀ। ਕਹਿਣ ਲੱਗੇ ਮੈਂ ਆਪਣੇ ਲਬਾਂ ਨਾਲ ਆਪਣੇ ਬੁੱਲਾਂ ਨਾਲ ਇਸ ਦਾ ਗੰਦਾ ਖੂਨ ਚੂਸ ਕੇ ਬਾਹਰ ਸਰ ਸਕਣਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਬਾ ਖੁਦਾ ਸਿੰਘ ਨੇ ਉਸ ਫੋੜੇ ਨੂੰ ਆਪਣੇ ਬੁੱਲਾਂ ਨਾਲ ਚੂਸ ਕੇ ਖੂਨ ਬਾਹਰ ਸੁੱਟਿਆ। ਜਦੋਂ ਉਹ ਖੂਨ ਨਿਕਲਿਆ ਉਹਦੇ ਅੰਦਰ ਨੂੰ ਸਕੂਨ ਮਿਲਿਆ ਤੇ ਬਾਬਾ ਖੁਦਾ ਸਿੰਘ ਕਹਿਣ ਲੱਗੇ ਲੈ ਭਾਗਵਾਨ ਨੇ ਲੈ ਉਸ ਇਸਤਰੀ ਲਈ ਸ਼ਬਦ ਸਨ ਭਾਗਾਂ ਵਾਲੀਏ ਪਰਮੇਸ਼ਵਰ ਦੀ ਪਿਆਰੀਏ ਰੱਬ ਦੀ ਨਵਾਜੀਏ ਤੂੰ ਹੁਣ ਟਿਕ ਆਪਣੇ ਬੱਚੇ ਨੂੰ ਦੁੱਧ ਪੋਇਆ ਤੇਰੇ ਅੰਦਰ ਦੇ ਟਿਕਣ ਨਾਲ ਮੈਂ ਸਿਮਰਨ ਕਰਾਂਗਾ ਮੇਰੇ ਅੰਦਰ ਨੂੰ ਵੀ ਟਿਕਾ ਮਿਲੇਗਾ। ਇਹੋ ਜਿਹਾ ਦੁੱਖ ਇਹੋ ਜਿਹਾ ਦਰਦ ਕਿਸੇ ਦੇ ਨੂੰ ਆਪਣਾ ਦਰਦ ਜਾਣਨਾ ਮੈਂ ਜਿਹੜੀ ਬੇਨਤੀ ਪਿਆ ਕਰਨਾ ਵਾ ਕਿ ਜਦੋਂ ਬੰਦੇ ਦੇ ਅੰਦਰ ਮਾਇਆ ਨੇ ਆ ਕੇ ਪੂਰਾ ਜ਼ੋਰ ਮਾਰਿਆ ਧਨ ਪਦਾਰਥ ਦੀ ਬਹੁਤਾਤ ਆਈ ਉਸ ਬੰਦੇ ਦੇ ਹਰ ਕਰਮ ਵਿੱਚੋਂ ਉਹ ਸਮਝਦਾ ਮਾਇਆ ਦੀ ਖਿੱਚ ਮੈਨੂੰ ਮਾਇਆ ਕਿਸੇ ਤਰੀਕੇ ਨਾਲ ਮਿਲਦੀ ਰਹੇ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ ਸਾਹਿਬ ਕਹਿੰਦੇ ਨੇ ਦੇ ਮੰਗੈ ਸਹਿਸਾ ਗੁਣਾ ਦੇਂਦਾ ਇੱਕ ਗੁਣਾ ਹੈ ਤੇ ਦੇ ਕੇ ਕੀ ਉਹਦਾ ਇਹ ਥੋੜਾ ਬਈ ਜੇ ਇੱਕ ਰੁਪਈਆ ਰੱਖਿਆ ਮੈਨੂੰ ਰੱਬ ਮਿਲ ਜਾ ਸਹਿਸਾ ਗੁਣਾ ਦਰ ਤੇ ਮੰਗਦਾ ਹਜ਼ਾਰ ਗੁਣਾ ਹੈ ਦੇ ਮੰਗੈ ਸਹਿਸਾ ਗੁਣਾ ਫਿਰ ਕਹਿੰਦਾ ਸ਼ੋਭ ਕਰੇ ਸੰਸਾਰ ਲੋਕ ਮੇਰੀ ਸ਼ੋਭਾ ਕਰਨ। ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਗੁਣਾ ਦੇ ਕੇ ਹਜ਼ਾਰ ਗੁਣਾ ਮੰਗੇ ਚੰਗਾ ਹੁੰਦਾ ਤੂੰ ਰੱਖ ਕੇ ਸਾਈਂ ਦੇ ਚਰਨਾਂ ਵੀ ਦਾ ਤੂੰ ਦਾਤਾਂ ਦੇਣ ਵਾਲੇ ਨੂੰ ਮੰਗ ਲੈਂਦਾ ਦਾਤਾਰ ਨੂੰ ਮੰਗ ਕੱਲੀ ਦਾਤ ਨਹੀਂ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਮਾਇਆ ਕਿਵੇਂ ਪ੍ਰਭਾਵ ਪਾਉਂਦੀ ਏ ਕਬੀਰ ਜੀ ਨੇ ਕਿਹਾ ਕਹਿਣ ਲੱਗੇ ਇਕਤ ਪੱਤਰ ਭਰ ਉਰਕਟ ਕੁਰਕਟ ਇਕਤ ਪੱਤਰ ਭਰ ਪਾਨੀ ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਠਨਗਨ ਬਾਡਾ ਡੂ ਕਿਨੈ ਬਬੇਕੀ ਕਾਟੀ ਤੂੰ ਸਗਲ ਮਾਹੇ ਨਕਟੀ ਕਾ ਵਾਸਾ ਹਰ ਥਾਂ ਤੇ ਮਾਇਆ ਦਾ ਬੋਲ ਬਾਲਾ ਹੈ। ਕਹਿਣ ਲੱਗੇ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਓ ਹੇਰੀ ਸਗਲਿਆਂ ਕੀ ਕੋ ਬਹਿਨ ਭਾਨ ਜੀ ਜਿਨੈ ਬਰੀ ਤਿਸ ਚੇਰੀ। ਕਹਿੰਦੇ ਨੇ ਮੈਂ ਇਹਨੂੰ ਲੋਕ ਇਸ ਤਰ੍ਹਾਂ ਰੱਖਦੇ ਨੇ ਜਿਵੇਂ ਭੈਣ ਤੇ ਭਣੇਵੀਂ ਦੀ ਇੱਜ਼ਤ ਬਚਾਣੀ ਹੋਵੇ। ਲੋਕ ਕਹਿੰਦੇ ਨੇ ਮਾਇਆ ਕਹਿ ਰਹੀ ਹੈ ਮੈਨੂੰ ਲੋਕ ਭੈਣ ਤੇ ਭਣੇਵੀਂ ਦੀ ਤਰ੍ਹਾਂ ਰੱਖਦੇ ਨੇ ਤੇ ਜਿਨੇ ਮੈਨੂੰ ਵਰ ਲਿਆ ਵਰਨ ਦਾ ਅਖਰੀ ਅਰਥ ਜਿਨੇ ਮੈਨੂੰ ਜਿੱਤ ਲਿਆ ਮੈਂ ਉਸ ਦੀ ਚੇਲੀ ਬਣ ਗਈ। ਬਾਬਾ ਕਬੀਰ ਸਾਹਿਬ ਨੇ ਅਗਲਾ ਬਚਨ ਕਿਹਾ ਕਹਿਣ ਲੱਗੇ ਹਮਰੋ ਭਰਤਾ ਬਡੋ ਬਿਵੇਕੀ ਆਪੇ ਸੰਤ ਕਹਾਵੈ ਉਹ ਹਮਾਰਾ ਮੱਥ ਹੈ ਕਾਇਮ। ਕਹਿਣ ਲੱਗੇ ਮੇਰਾ ਰੱਬ ਮੇਰੇ ਸਿਰ ਤੇ ਖਲੋਤਾ ਰੱਬ ਸੰਤ ਮੇਰੇ ਸਿਰ ਤੇ ਹੱਥ ਰੱਖ ਕੇ ਖਲੋਤਾ ਮੈਨੂੰ ਇਸ ਨੱਕ ਕੱਟੀ ਦਾ ਕੋਈ ਭੈ ਨਹੀਂ। ਅਖੀਰ ਤੇ ਉਹਨਾਂ ਬਚਨ ਕਿਹਾ ਕਹਿਣ ਲੱਗੇ ਆਈ ਮੇਰੇ ਕੋਲ ਵੀ ਬੜਾ ਰੌਲਾ ਪਾਉਂਦੀ ਸੀ। ਕਬੀਰ ਜੀ ਦੇ ਬਚਨ ਅਸੀਂ ਪੜ੍ਹਨੇ ਆ ਕਬੀਰ ਆਈ ਮੁਝੈ ਪੈ ਅਨਕ ਕਰੇ ਕਰ ਭੇਸ਼ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਕਹਿਣ ਲੱਗੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਜਿਸ ਨੇ ਪਰਮਾਤਮਾ ਦੀ ਬੰਦਗੀ ਕੀਤੀ ਉਹਨੂੰ ਵਿਆਪੀ ਨਾ। ਅੱਜ ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਨਾ ਇਸ ਪੂਰੇ ਸ਼ਬਦ ਵਿੱਚ ਸਲੋਕ ਵਿੱਚ ਇਹੀ ਕਿਰਪਾਲਤਾ ਕੀਤੀ। ਪਹਿਲਾ ਬਚਨ ਕੀਤੋ ਨੇ ਮਾਇਆ ਭੁਯੰਗਮ ਸਰਪ ਹੈ। ਇਹ ਦੋ ਸ਼ਬਦ ਨੇ ਭੁਯੰਗਮ ਤੇ ਸਰਪ। ਭੁਯੰਗਮ ਦਾ ਅਖਰੀ ਅਰਥ ਵੀ ਆਪਾਂ ਸੱਪ ਕਰਨੇ। ਇਹਦੇ ਅਰਥ ਗੁਰਮੁਖ ਵਿਦਵਾਨ ਇਹ ਕਰਦੇ ਨੇ ਖਤਰਨਾਕ ਸੱਪ। ਦੂਜੇ ਅਰਥ ਕਰਦੇ ਨੇ ਕੁੰਡਲੀ ਵਾਲਾ ਸੱਪ। ਭੁਯੰਗਮ ਤੇ ਸਰਪ ਦੋਨੋਂ ਪ੍ਰਿਆਵਾਚੀ ਸ਼ਬਦ ਨੇ ਦੋਨਾਂ ਦੇ ਅਰਥ ਇਕੋ ਹੀ ਨੇ ਚਾਹੇ ਵੱਡਾ ਸੱਪ ਕਰੀਏ ਚਾਹੇ ਕੁੰਡਲੀ ਵਾਲਾ ਸੱਪ ਕਰੀਏ। ਕਹਿਣ ਲੱਗੇ ਪਿਆਰਿਓ ਮਾਇਆ ਭੁਯੰਗਮ ਸਰਪ ਹੈ ਇੱਕ ਖਤਰਨਾਕ ਸੱਪ ਦੀ ਤਰ੍ਹਾਂ ਹੈ। ਜੱਗ ਘੇਰਿਆ ਇਸ ਮਾਇਆ ਸੱਪ ਨੇ ਸਾਰੀ ਦੁਨੀਆਂ ਨੂੰ ਆਪਣੇ ਵਿੱਚ ਘੇਰਿਆ ਹੈ ਦੁਨੀਆਂ ਨੂੰ ਆਪਣੀ ਕੁੰਡਲੀ ਵਿੱਚ ਇਹਨੇ ਟਿਕਾਇਆ ਹੈ। ਜੱਗ ਘੇਰਿਆ ਬਿਖ ਮਾਏ ਮਾਏ ਦਾ ਅਖਰੀ ਅਰਥ ਫਿਰ ਕਰਾਂਗੇ ਮਾਇਆ ਬਿਖ ਦਰ ਤੇ ਜ਼ਹਿਰ। ਕਹਿੰਦੇ ਨੇ ਮਾਇਆ ਸੱਪ ਹੈ ਇਹਨੇ ਆਪਣੇ ਘੇਰੇ ਵਿੱਚ ਸਮਸਤ ਸੰਸਾਰ ਨੂੰ ਲੈ ਲਿਆ ਤੇ ਇਹ ਸਾਰੀ ਦੁਨੀਆਂ ਤੇ ਮਾਇਆ ਸੱਪ ਆਪਣਾ ਜ਼ਹਿਰ ਜਿਹੜਾ ਹੈ ਉਹ ਚਾਰ ਚੁਫੇਰੇ ਫੈਲਾ ਕੇ ਹਰ ਇੱਕ ਬੰਦੇ ਨੂੰ ਮਾਇਆ ਨੇ ਡੰਗਿਆ ਹੈ। ਕੋਈ ਐਸਾ ਨਹੀਂ ਜਿਹੜਾ ਬਚਿਆ ਹੋਵੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਫਿਰ ਅਗਲਾ ਬਚਨ ਕਿਹਾ ਕਹਿਣ ਲੱਗੇ ਬਿਖ ਕਾ ਮਾਰਨ ਹਰ ਨਾਮ ਹੈ। ਪਰਮਾਤਮਾ ਨੇ ਜੇ ਸੱਪ ਪੈਦਾ ਕੀਤਾ ਹੈ ਨਾ ਤੇ ਸੱਪ ਨੂੰ ਮਾਰਨ ਵਾਲਾ ਗਾਰੂੜੀ ਮੰਤਰ ਵੀ ਉਹਨੇ ਪੈਦਾ ਕਰ ਦਿੱਤਾ ਹੈ। ਦੇਖੋ ਜਿਹੜੀਆਂ ਚੀਜ਼ਾਂ ਰੋਗ ਪੈਦਾ ਕਰਦੀਆਂ ਨੇ ਇਸੇ ਸੰਸਾਰ ਵਿੱਚ ਕੁਝ ਜੜੀਆਂ ਬੂਟੀਆਂ ਐਸੀਆਂ ਨੇ ਜਿਹੜੀਆਂ ਤਨ ਨੂੰ ਸਪਰਸ਼ ਕਰਨ ਤੇ ਦੁੱਖ ਵੀ ਚਲੇ ਜਾਈਦਾ ਤੇ ਉਹਨਾਂ ਪਹਾੜਾਂ ਵਿੱਚ ਇਹੋ ਜਿਹੀਆਂ ਬੂਟੀਆਂ ਨੇ ਜਿਹੜੀਆਂ ਆਪਣੇ ਤਨ ਤੇ ਲਾਈਏ ਤੇ ਉਹ ਦੁੱਖ ਕੱਟਿਆ ਜਾਂਦਾ। ਜੇ ਮਾਇਆ ਜ਼ਹਿਰ ਉਹਨੇ ਪੈਦਾ ਕੀਤਾ ਤੇ ਉਹਨੇ ਇਸ ਬਿੱਖ ਨੂੰ ਮਾਰਨ ਵਾਸਤੇ ਇੱਕ ਮਸਾਲਾ ਵੀ ਬਣਾਇਆ ਹੈ। ਉਹ ਕੀ ਹੈ ਜੀ? ਬਿੱਖ ਕਾ ਮਾਰਨ, ਬਿੱਖ ਨੂੰ ਖਤਮ ਕਰਨ ਲਈ, ਬਿੱਖ ਨੂੰ ਮਾਰਨ ਦੇ ਲਈ ਜਿਹੜਾ ਮਸਾਲਾ ਹੈ ਨਾ, ਉਹ ਹਰ ਨਾਮ ਹੈ। ਪਰਮਾਤਮਾ ਦਾ ਨਾਮ ਇੱਕ ਮਸਾਲਾ ਹੈ। ਹੁਣ ਜ਼ਹਿਰ ਕੀ ਸਾਰੀਆਂ ਥਾਵਾਂ ਤੇ ਮਾਰਦਾ? ਕਈ ਥਾਵਾਂ ਤੇ ਜ਼ਹਿਰ ਬੰਦੇ ਦੀ ਜ਼ਿੰਦਗੀ ਵੀ ਬਣ ਜਾਂਦਾ ਹੈ। ਕਈ ਦਵਾਈਆਂ ਐਸੀਆਂ ਨੇ ਜਿਹੜੀਆਂ ਸੱਪ ਦਾ ਜ਼ਹਿਰ ਕੱਢ ਕੇ ਉਹਦੀ ਜ਼ਹਿਰ ਦੀਆਂ ਬੂੰਦਾਂ ਦਵਾਈਆਂ ਵਿੱਚ ਮਿਲਾਈਆਂ ਜਾਂਦੀਆਂ ਨੇ ਤੇ ਬੰਦੇ ਨੂੰ ਜਿਹੜੀਆਂ ਖਤਰਨਾਕ ਬਿਮਾਰੀਆਂ ਲੱਗਦੀਆਂ ਨੇ ਤੇ ਸੱਪ ਦਾ ਨਿਕਲਿਆ ਹੋਇਆ ਜ਼ਹਿਰ ਦਵਾਈ ਬਣ ਜਾਏ ਤੇ ਉਸ ਬੰਦੇ ਦੇ ਰੋਗ ਦੀ ਨਿਵਿਰਤੀ ਕਰਾ ਦਿੰਦਾ ਹੈ। ਇਹਦੇ ਭਾਵ ਅਰਥ ਨੂੰ ਸਮਝੀਏ। ਕਹਿਣ ਲੱਗੇ, ਮਾਇਆ ਜ਼ਹਿਰ ਜ਼ਰੂਰ ਹੈ, ਪਰ ਜੇ ਤੈਨੂੰ ਇਹਨੂੰ ਮਾਰ ਕੇ ਦਵਾਈ ਬਣਾਉਣ ਦੀ ਜਾਂਚ ਆ ਜਾਏ ਤੇ ਮਾਇਆ ਦਵਾਈ ਬਣ ਜਾਏ ਤੇ ਤੇਰੇ ਲਈ ਸੁੱਖ ਵੀ ਬਣ ਜਾਏਗਾ। ਇਹਦੇ ਮਾਰਨ ਦਾ ਤਰੀਕਾ ਇੱਕੋ ਵੇ ਕਿ ਵਾਹਿਗੁਰੂ ਜੀ ਦਾ ਨਾਮ। ਬਿੱਖ ਕਾ ਮਾਰਨ, ਹਰ ਨਾਮ ਹੈ। ਇਸ ਜ਼ਹਿਰ ਨੂੰ ਮਾਰਨਾ ਚਾਹੁੰਦਾ ਤੇ ਪਰਮਾਤਮਾ ਦੇ ਨਾਮ ਨਾਲ ਜੁੜ। ਸਤਿਗੁਰੂ ਮੇਹਰ ਪੈ ਕਰਦੇ ਨੇ, ਗੁਰ ਗਰੁੜ ਸ਼ਬਦ ਮੁਖ ਪਾਏ। ਗੁਰ ਗਰੁੜ ਕਿਉਂਕਿ ਗਾਰੂੜੀ ਮੰਤਰ ਹੈ, ਗਰੁੜ ਮੰਤਰ ਹੈ। ਜਿਹੜਾ ਮੂੰਹ ਵਿੱਚ ਗਾਰੂੜੀ ਮੰਤਰ ਨੂੰ ਜਪਦਾ ਹੈ, ਗਰੁੜ ਮੰਤਰ ਨੂੰ ਜਪਦਾ ਤੇ ਉਹ ਜ਼ਹਿਰੀਲੇ ਤੋਂ ਜ਼ਹਿਰੀਲੇ ਸੱਪ ਨੂੰ ਵੀ ਆਪਣੇ ਵਸ ਵਿੱਚ ਕਰ ਲੈਂਦਾ। ਸੱਪ ਡੰਗ ਮਾਰੇ, ਗਰੁੜ ਮੰਤਰ ਪੜਨ ਵਾਲੇ ਦੇ ਉੱਤੇ ਅਸਰ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਕਹਿ ਰਹੇ ਨੇ ਕਿ ਜੇ ਤੇਰੇ ਕੋਲ ਗੁਰੂ ਕਾ ਸ਼ਬਦ ਗਰੁੜ ਮੰਤਰ ਹੋਵੇ, ਆਪਣੀ ਰਸਨਾ ਤੋਂ ਤੂੰ ਵਾਹਿਗੁਰੂ ਜਪੇ, ਆਪਣੀ ਰਸਨਾ ਤੋਂ ਤੂੰ ਗੁਰੂ ਕੇ ਸ਼ਬਦ ਦਾ ਕੀਰਤਨ ਕਰੇ, ਤੇ ਫਿਰ ਦੇਖੀ ਇਸ ਮਾਇਆ ਨੇ, ਇਸ ਜ਼ਹਿਰ ਨੇ, ਇਸ ਮਾਇਆ ਦੀ ਕੁੰਡਲੀ ਨੇ ਤੇਰੇ ਤੇ ਅਸਰ ਨਹੀਂ ਕਰਨਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਨੇ ਹਾਂ ਕਿ ਇਹ ਮਾਇਆ ਨਾਗਣੀ ਦੀ ਤਰ੍ਹਾਂ ਹੈ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ, ਤਿਸੀ ਕੋ ਫਿਰ ਖਾਏ, ਪਰ ਸਾਰਿਆਂ ਨੂੰ ਨਹੀਂ, ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ। ਨਾਨਕ ਸੇਈ ਉਭਰੇ ਜੇ ਸੱਚ ਰਹੇ ਲਿਵਲਾਏ, ਜਿਹੜੇ ਸਤ ਨਾਮ ਵਾਹਿਗੁਰੂ ਨਾਲ ਜੁੜੇ ਰਹੇ ਉਹਨਾਂ ਵਾਸਤੇ ਮਾਇਆ ਦਾ ਜ਼ਹਿਰ ਮਰ ਗਿਆ, ਨਾਮ ਉਹਨਾਂ ਨੇ ਮਸਾਲਾ ਬਣਾ ਲਿਆ। ਬਿੱਖ ਕਾ ਮਾਰਨ, ਹਰ ਨਾਮ ਹੈ। ਗੁਰ ਗਰੁੜ ਸ਼ਬਦ ਮੁਖ ਪਾਏ, ਸੱਚੇ ਪਾਤਸ਼ਾਹ ਫਿਰ ਇਹ ਨਾਮ ਕੌਣ ਜਪੇਗਾ, ਇਹ ਸ਼ਬਦ ਨੂੰ ਕੌਣ ਆਪਣੀ ਰਸਨਾ ਤੇ ਰੱਖੇ? ਸਾਹਿਬ ਕਹਿਣ ਲੱਗੇ, ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦੇ ਪੂਰਬਲੇ ਭਾਗ ਲਿਖੇ, ਤਿੰਨ ਸਤਿਗੁਰ ਮਿਲਿਆ ਆਏ। ਉਹਨਾਂ ਨੂੰ ਸ਼ਬਦ ਦੀ ਦਾਤ ਦੇਣ ਵਾਲਾ ਪੂਰਾ ਸਤਿਗੁਰੂ ਆ ਮਿਲਿਆ, ਸਤਿਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਹੋਈ, ਤਿੰਨ ਸਤਿਗੁਰ ਮਿਲਿਆ ਆਏ। ਜਦੋਂ ਸਤਿਗੁਰੂ ਮਿਲੇ, ਮਿਲ ਸਤਿਗੁਰ ਨਿਰਮਲ ਹੋਇਆ, ਸਤਿਗੁਰੂ ਨੂੰ ਮਿਲਦਿਆਂ ਸਾਰ ਅੰਦਰ ਦੀ ਨਿਰਮਲਤਾ ਹੀ ਮਿਲੀ, ਅੰਦਰ ਦੀ ਮੈਲ ਬਿਰਸ ਗਈ। ਬਿਖ ਹਉਮੈ ਗਇਆ ਬਿਲਾਏ, ਜਿਹੜੀ ਵਕਾਰਾਂ ਦੀ ਜ਼ਹਿਰ ਸੀ, ਹਉਮੈ ਦੀ ਜ਼ਹਿਰ ਸੀ, ਉਹ ਆਪਣੇ ਆਪ ਨਿਕਲ ਗਈ। ਸਾਹਿਬ ਕਹਿੰਦੇ ਨੇ, ਗੁਰਮੁਖਾਂ ਕੇ ਮੁਖ ਉਜਲੇ, ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਦੇ ਮੁਖ ਕਲੰਕੀ ਨਹੀਂ, ਉਹਨਾਂ ਦੇ ਮੁਖ ਜਿਹੜੇ ਨੇ ਉਹ ਉਜਲੇ ਨੇ। ਵਾਹਿਗੁਰੂ ਮੇਹਰ ਕਰੇ ਕਿ ਸਾਈਂ ਦੀ ਦਰਗਾਹ ਵਿੱਚ ਮੁਖ ਉਜਲਾ ਹੋ ਕੇ ਜਾਏ। ਮੁਖ ਉਜਲੇ ਹੋਣ ਦਾ ਅਰਥ ਕੇਵਲ ਆਪਣੇ ਇਸ ਤਨ ਦੀ ਚਮੜੀ ਨੂੰ, ਚਿਹਰੇ ਦੀ ਚਮੜੀ ਨੂੰ ਸੁੰਦਰ ਬਣਾਉਣ ਦਾ ਨਾਮ ਉਜਲਾ ਮੁਖ ਨਹੀਂ। ਮੰਨ ਲਿਆ ਜਾਏ ਕਿ ਜਿਵੇਂ ਕੋਈ ਬੰਦਾ ਆਪਣੇ ਚਿਹਰੇ ਦੀ ਚਮੜੀ ਨੂੰ ਸਾਬਣ ਲਾ ਕੇ, ਹੋਰ ਵਸਤੂਆਂ ਲਾ ਕੇ ਸੁੰਦਰ ਬਣਾਉਣ ਦਾ ਯਤਨ ਕਰਦਾ ਹੈ, ਪਰ ਜੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਹੀਂ ਤੇ ਚਿਹਰੇ ਦੀ ਸੁੰਦਰਤਾ ਸੁੰਦਰਤਾ ਨਹੀਂ, ਉਹ ਤਾਂ ਵੀ ਕਰੂਪਤਾ ਹੈ। ਬਾਬਾ ਜੀ ਨੇ ਬਾਣੀ ਵਿੱਚ ਫਰਮਾਇਆ, ਫਰੀਦਾ ਤਿੰਨਾ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓਨ ਨਾਉ, ਉਹਨਾਂ ਦੇ ਮੁੱਖ ਡਰਾਵਣੇ ਨੇ, ਕਲੰਕੀ ਨੇ, ਤਿੰਨਾ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓਨ ਨਾਉ। ਕਹਿਣ ਲੱਗੇ, ਐਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਉ, ਅਸਲ ਵਿੱਚ ਉਹ ਮੁੱਖ ਉਜਲੇ ਨਹੀਂ। ਸਤਿਗੁਰੂ ਜੀ, ਮੁੱਖ ਕਿਨ੍ਹਾਂ ਦੇ ਉਜਲੇ ਨੇ? ਸਾਹਿਬ ਕਿਰਪਾਲੂ ਜੀ ਕਹਿਣ ਲੱਗੇ, ਜਿੰਨੀ ਨਾਮ ਧਿਆਇਆ, ਕਿਨ੍ਹਾਂ ਦੇ ਮੁੱਖ ਸੁਰਖਰੂ ਨੇ? ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਕਿਨ੍ਹਾਂ ਦੇ ਮੁੱਖ ਉਜਲੇ ਨੇ? ਜਿਨ ਜਿਨ ਨਾਮ ਧਿਆਇਆ तिनके काज सरे हर गुर पूरा आराध्या दरगाह सच खरे। साहब कहिंदे ने गुरमुख जेड़े ने ਉਹ ਰੱਬ ਦੀ ਦਰਗਾਹ ਨੂੰ ਚੱਲੇ, ਗੁਰਮੁਖਾਂ ਕੇ ਮੁੱਖ ਉਜਲੇ, ਉਹਨਾਂ ਦੇ ਮੁੱਖ ਸੋਹਣੇ ਨੇ, ਉਹਨਾਂ ਦੇ ਮੁੱਖ ਉਜਲੇ ਨੇ, ਹਰ ਦਰਗਾਹ ਸ਼ੋਭਾ ਪਾਏ। ਉਜਲੇ ਮੁੱਖ ਵਾਲਿਆਂ ਨੂੰ ਰੱਬ ਦੀ ਦਰਗਾਹ ਵਿਚ ਸ਼ੋਭਾ ਮਿਲਦੀ ਹੈ। ਤੇ ਜਿਹੜਾ ਬੰਦਾ ਬਾਹਰੋਂ ਉਜਲਾ ਹੋਵੇ, ਦਿਨ ਰਾਤ ਕੁਕਰਮਾਂ ਦੇ ਕਲੰਕ ਲਾਈ ਜਾਏ, ਉਹਨੂੰ ਰੱਬ ਦੀ ਦਰਗਾਹ ਵਿਚ ਟੋਈ ਨਹੀਂ। ਬਾਬਾ ਨਾਨਕ ਜੀ ਦਾ ਤੁਸੀਂ ਇਕ ਬਚਨ ਪੜ੍ਹਦੇ ਹੋ, ਕਹਿਣ ਲੱਗੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ। ਕਿਨ੍ਹਾਂ ਨੂੰ ਕਲੰਕ ਲੱਗਾ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਨ ਨਾਹੀਂ ਜਾਏ। ਉਨ੍ਹਾਂ ਨੂੰ ਰੱਬ ਦੀ ਦਰਗਾਹ ਵਿਚ ਥਾਂ ਨਹੀਂ, ਪਰ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਗੁਰਮੁਖਾਂ ਕੇ ਮੁਖ ਉਜਲੇ, ਹਰ ਦਰਗਾਹ ਸ਼ੋਭਾ ਪਾਏ। ਸਾਹਿਬ ਕਹਿੰਦੇ ਨੇ ਜਨ ਨਾਨਕ ਸਦਾ ਕੁਰਬਾਨ ਤਿੰਨ ਤਨ। ਗੁਰੂ ਅਮਰਦਾਸ ਕਹਿੰਦੇ ਨੇ ਪਿਆਰਿਓ, ਮੈਂ ਉਨ੍ਹਾਂ ਤੋਂ ਵਾਰ ਨੇ ਜਾਣਾ, ਬਲਿਹਾਰ ਨੇ ਜਾਣਾ, ਕੁਰਬਾਨ ਜਾਣਾ, ਜੋ ਚੱਲ ਹੈ, ਜਿਹੜੇ ਚੱਲਦੇ ਨੇ। ਕਿਸ ਤਰ੍ਹਾਂ? ਸਤਿਗੁਰ ਪਾਏ, ਜਿਹੜੇ ਗੁਰੂ ਦੇ ਭਾਣੇ ਵਿਚ ਗੁਰੂ ਦੀ ਰਜ਼ਾ ਵੀ ਚੱਲਦੇ ਨੇ, ਉਨ੍ਹਾਂ ਤੋਂ ਮੈਂ ਕੁਰਬਾਨ ਜਾਣਾ ਵਾਂ। ਸਾਰੇ ਸ਼ਲੋਕ ਦਾ ਤੱਤ ਭਾਵੇ ਵੇ, ਮਾਇਆ ਸਭ ਨੂੰ ਵਿਆਪਦੀ ਪਈ ਹੈ। ਚਾਹੇ ਕੋਈ ਧਰਮ ਦੇ ਕਰਮ ਕਰਦਾ, ਚਾਹੇ ਕੋਈ ਕੁਕਰਮ ਕਰ ਰਿਹਾ, ਮੈਨੂੰ ਖਿਮਾ ਕਰਿਓ, ਸਭ ਉੱਤੇ ਮਾਇਆ ਨੇ ਆਪਣਾ ਪ੍ਰਭਾਵ ਪਾਇਆ। ਪਰ ਕੋਈ ਟਾਵਾਂ ਟਾਵਾਂ ਗੁਰਮੁਖ ਜਿਹਦੀ ਰਸਨਾ ਤੇ ਗੁਰੂ ਨੇ ਆਪਣੇ ਨਾਮ ਦਾ ਵਾਸਾ ਕਰਾ ਦਿੱਤਾ, ਜਿਹਦੀ ਰਸਨਾ ਤੇ ਗੁਰੂ ਬੈਠ ਗਿਆ, ਉਹ ਫਿਰ ਬੈਰਾਗੀ ਬਣ ਗਏ। ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ, ਕਹੁ ਨਾਨਕ ਸੁਨ ਰੇ ਮਨਾ, ਤੇ ਘਟ ਬ੍ਰਹਮ ਨਿਵਾਸ। ਜਿਨ੍ਹਾਂ ਨੂੰ ਗੁਰੂ ਨੇ ਗਾਰੂੜੀ ਮੰਤਰ ਸ਼ਬਦ ਦੇ ਦਿੱਤਾ, ਉਨ੍ਹਾਂ ਨੂੰ ਸਾਹਿਬ ਕਹਿੰਦੇ ਨੇ, ਜੇ ਵਿਖਿਆ ਸਗਲੀ ਤਜੀ, ਲਿਓ ਭੇਖ ਬਹਿਰਾਗ, ਕਹੁ ਨਾਨਕ ਸੁਨ ਰੇ ਮਨਾ, ਤੇ ਨਰ ਮਾਥੈ ਭਾਗ। ਜਿਨ੍ਹਾਂ ਤੇ ਰੱਬ ਨੇ ਮਿਹਰ ਕਰ ਦਿੱਤੀ ਪਿਆਰਿਓ, ਉਹ ਮਾਇਆ ਦੀ ਮਮਤਾ ਤੋਂ ਉਪਰ ਉੱਠ ਗਏ। ਉਨ੍ਹਾਂ ਨੂੰ ਸਾਹਿਬ ਕਹਿੰਦੇ ਨੇ, ਇਸ ਸੰਸਾਰ ਵਿਚ ਵੀ ਆਉਣਾ ਸਫਲ, ਪਰਮਾਤਮਾ ਦੇ ਘਰ ਵੀ ਜਾਣਾ ਵੀ ਉਨ੍ਹਾਂ ਦਾ ਸਫਲ। ਅੱਜ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਭੁੱਲਾਂ ਹੋਈਆਂ ਨੇ, ਆਪ ਕਿਰਪਾ ਕਰਕੇ ਬਖਸ਼ ਦੇਣਾ। ਸਤਿਗੁਰੂ ਨੇ ਮਿਹਰ ਕੀਤੀ, ਆਪ ਸੰਗਤ ਦੀ ਸੇਵਾ ਕਰਨ ਦਾ ਸਬੱਬ ਫਿਰ ਬਖਸ਼ਿਆ ਨੇ। ਕਿਰਪਾ ਕਰਕੇ ਸਮੇਂ ਸਿਰ ਸਾਡੇ ਕੋਲ ਆਇਓ। ਆਪ ਜੀ ਦਾ ਰੋਜ਼ ਦਾ ਨੇਮ ਹੈ ਗੁਰੂ ਕੀ ਯਾਦ ਵੀ ਜੁੜਨਾ। ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਨੂੰ ਸੁਣਨ ਵਾਲਿਆਂ ਨੂੰ ਵੀ ਅੰਦਰ ਟਿਕਾ ਬਖਸ਼, ਕਹਿਣ ਵਾਲਿਆਂ ਨੂੰ ਵੀ ਅੰਦਰ ਟਿਕਾ ਬਖਸ਼, ਅੰਦਰ ਦੀ ਕਥਾ, ਅੰਦਰ ਦੇ ਵਿਚਾਰ, ਅੰਦਰ ਦੀ ਭਾਵਨਾ ਬਖਸ਼। ਆਓ ਕਰੋ ਕਿਰਪਾਲਤਾ ਸਾਧ ਸੰਗਤ, ਕੋਈ ਵੀ ਰਚਨਾ ਦਾਤਾਰ ਜੀ ਦੇ ਨਾਮ ਤੋਂ ਵਾਂਝੀ ਨਾ ਰਹੇ। ਉਚਾਰਨ ਕਰੋ ਜੀ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ।